सुनतुन रंगा बो पचतायो पाक्षात में रूर मचायो करा मात को सुन सुन जरे गुरबड़ियाई को नजरे।
वाहे गुरु जी का खालसा वाहे गुरु जी की फतेह। जुग जुग अटल शब्द गुरु वाणी के बोहित चवर तख दे मालक दसां पातशाहियां जी के आत्मक ज्योत स्वरूप साहिब श्री गुरु ग्रंथ साहिब जी दे हजूर सवाए मान गुरु सवारे गुरु प्यारे खालसा सतसंगी जनों वड़े भाग हन अपने सबनां दे जिन्हां ते सतगुरां जी ने किरपा करके सत संगत करन दा सुभागा समां बख्शिया है। सतगुरां जी दी अमृतमई बाणी दे कीर्तन गुरु घर दे कीर्तनियां दी रसना द्वारा सरवण कीते हन। हुण समां बणिया है सतगुरां जी दे पवित्र पावन जीवन दी कथा दा। सतगुरु गुरु गोबिंद सिंह जी महाराज श्री आनंदपुर साहब दे विच विराजमान हन। दो पंज पंज हजारी जरनैल सैदे खान ते रमजान खान भीम चंद ने रिश्वत दे के इन्हां नूं अपनाया और बिना कारण तो जंग कराया। सतगुरां जी दे दर्शन करदिआं ही सैदा वेग फकीर बन के चला गया। रमजान खान सतगुरां जी दे हत्थों मारिया गया पर जो फौज आ के डेरा लुट के गई उहदा उलामा सिखां ने थोड़ा जा सतगुरां जी नूं दिता भी पातशाह नाले तुसीं जित कराती हरा भी दिता सानू पर दुश्मन साडा खजाना लुट के लै गया भी इह बदला ते असीं लैणा ही लैणा है। आप जी ने सानू मोड़ना नहीं सी है। सतगुरु जी कहण लगे भाई तुहाडा तां जन्म ही इस वास्ते होया है परमात्मा ने सब कुछ समय दे विच रख्या होया है। तुसीं इन्हां तुरकां नूं मारदे रहोगे एक दिन इन्हां दा कोई नगारा वजाउण वाला भी नहीं रहना पर पिछे नहीं जाना क्योंकि खालसा फौज नूं खदेड़दा होया खिदराबाद माजरी तक पहुंचिया सी ते कहिंदे सी भी असीं इन्हां नूं दिल्ली वाड़ के आवांगे पर गुरु जी का सुनेहा सुन के वापस आ गए। हुण जिहड़ी बची हुई सेना है वह वापस दिल्ली दे विच पहुंची है ते जा के दिल्ली औरंगजेब नूं खबर दित्ती है कि किहो जिहे तुसीं बंदे भेजे एक साध हो गया एक मारिया गया साडी बड़ी बेपती हुई है और गुरु एक दिन तुहाडे तख्त नूं हथ पावेगा असीं उहनां दी ताकत वेख के आए हां। लोकी उहनां दा कहना मानदे ने जिवें उह हुकम करदे ने गुरु जी मानदे ने। बादशाह जदों सतगुरां जी दी वडियाई सुणदा अपनी सैना दी हार दी गल सुणदा दुखी बहुत हुंदा है। इत्थों कथा दी रंभता हुंदी आ और रसना ते मुख नूं करिए पवित्र। बोलो जी सतनाम
श्री वाहेगुरु
साहिब जीओ सतनाम
श्री वाहेगुरु साहिब जीओ चौपाई उतगत तुरका ने की सुनिया भाजे हुए बयाल पटहनिया।
जदों तुरक भजे अगे अगे सिखां दे और जाके खबर दिती तुरकां दे पति औरंगजेब नूं ओ सुनदा करो
शाह नुरंगे निकट पुकारे ਗੁਰ ਕੋ ਦਲ ਸਿੰਘ ਨਾਮ ਮਾਰੇ।
ਆ ਕੇ ਬਾਦਸ਼ਾਹ ਨੂੰ ਸੁਨੇਹਾ ਦਿੱਤਾ, ਪੁਕਾਰੂ ਹੋਏ, ਕਹਿੰਦੇ ਵੀ ਸਾਡਾ ਜਿਹੜਾ ਦਾਲ ਤੁਸੀਂ ਭੇਜਿਆ ਸੀ ਉਹ ਸਿੰਘਾਂ ਨੇ ਮਾਰ ਦਿੱਤਾ।
ਜੋ ਉਮਰਾਵ ਗਇਓ ਬਨ ਵੀਰ, ਦੇਖਤ ਗੁਰ ਕੋ ਭਇਓ ਫਕੀਰ।
ਜਿਹਨੂੰ ਤੂੰ ਜਰਨੈਲ ਬਣਾਇਆ ਹੋਇਆ ਸੀ 5000 ਹੀ ਥਾਪੜਾ ਦੇ ਕੇ, ਉਹਨੇ ਗੁਰੂ ਦੇ ਨਾਲ ਲੜਨਾ ਕੀ ਸੀ? ਉਹ ਤਾਂ ਗੁਰੂ ਦੇ ਦਰਸ਼ਨ ਕਰਕੇ ਫਕੀਰ ਬਣ ਗਿਆ, ਸਾਧ ਬਣ ਗਿਆ, ਛੱਡ ਗਿਆ ਸਭ ਕੁਝ।
ਜਾਣਿਓ ਗਇਓ ਨਾ ਕਿਤ ਕੋ ਗਇਓ,
ਇਹ ਵੀ ਨਹੀਂ ਪਤਾ ਵੀ ਹੁਣ ਉਹ ਗਿਆ ਕਿੱਧਰ ਨੂੰ ਐ।
ਸਭ ਲਸ਼ਕਰ ਮੈਂ ਚਿਰਜ ਬਇਓ,
ਇਸ ਤਰ੍ਹਾਂ ਸਾਰਾ ਲਓ ਲਸ਼ਕਰ ਖਿੰਡ ਗਿਆ ਜਦੋਂ ਜਰਨੈਲ ਹੀ ਚਲਾ ਗਿਆ।
ਬੜੋ ਬਹਾਦਰ ਜੋ ਰਮਜ਼ਾਨ,
ਦੂਸਰਾ ਜੋ ਰਮਜ਼ਾਨ ਖਾਨ ਸੀ,
ਮਾਰ ਦੀਨ ਤਜ ਕੈ ਇੱਕ ਮਾਨ,
ਕੋਈ ਤੀਰ ਦੇ ਨਾਲ ਗੁਰੂ ਨੇ ਮਾਰ ਦਿੱਤਾ ਉਸ ਨੂੰ।
ਅਲਪ ਚਮੂ ਕੁਛ ਗੁਰ ਕੇ ਸੰਗ,
ਗੁਰੂ ਦੇ ਨਾਲ ਥੋੜੀ ਉਹ ਸੈਨਾ ਸੀ।
ਅਤੇ ਹਜ਼ਾਰੋਂ ਕਰ ਕਰ ਜੰਗ,
ਪਰ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਸੈਂਕੜਿਆਂ ਨੇ ਸਾਡੀ ਸੈਨਾ ਮਾਰ ਦਿੱਤੀ।
ਆਵਤ ਲੁੱਟ ਲੀਨ ਧਨ ਸਾਰਾ,
ਆਉਂਦਿਆਂ ਹੋਇਆ ਸਾਰਾ ਧਨ ਲੁੱਟ ਲਿਆ।
ਮਗ ਮੈਂ ਲਸ਼ਕਰ ਮਿਲ ਕਰ ਮਾਰਾ,
ਰਸਤੇ ਵਿੱਚ ਫੇਰ ਮਿਲੇ ਸਾਨੂੰ, ਫੇਰ ਉਹਨਾਂ ਨੇ ਕੁੱਟਿਆ ਮਾਰਿਆ ਸਾਨੂੰ।
ਸੁਣ ਤੂੰ ਨੁਰੰਗਾ ਬੋ ਪਛਤਾਇਓ, ਪਾਤਸ਼ਾਹ ਮੈਂ ਰੋਰ ਮਚਾਇਓ।
ਇਹ ਗੱਲ ਸੁਣ ਕੇ ਔਰੰਗਜ਼ੇਬ ਪਛਤਾਉਂਦਾ ਬਹੁਤ ਹੈ, ਦੁਖੀ ਬਹੁਤ ਹੁੰਦਾ ਭਈ ਮੇਰੀ ਬਾਦਸ਼ਾਹੀ ਦੇ ਵਿੱਚ ਇਸ ਗੁਰੂ ਨੇ ਰੌਲਾ ਮਚਾਇਆ ਹੋਇਆ ਜਿੱਧਰ ਕਿੱਧਰ।
ਕਰਾਮਾਤ ਕੋ ਸੁਣ ਸੁਣ ਜਰੇ,
ਜਦੋਂ ਇਹ ਗੱਲ ਸੁਣਦਾ ਵੀ ਥੋੜੇ ਜੇ ਸਿੱਖ ਤੇ ਬਹੁਤੇ ਤੁਰਕ ਉਹਨਾਂ ਨੇ ਮਾਰ ਦਿੱਤੇ, ਫਿਰ ਇਹ ਸਮਝਦਾ ਵੀ ਇਹ ਕਰਾਮਾਤ ਹੈ, ਸ਼ਕਤੀ ਹੈ, ਕਰਾਮਾਤ ਤੋਂ ਬਿਨਾਂ ਇਹ ਕੰਮ ਹੋ ਨਹੀਂ ਸਕਦਾ। ਤਮਾਮ ਮਤਾਂ ਨੇ ਕਰਾਮਾਤ ਨੂੰ ਹੀ ਅੱਗੇ ਰੱਖਿਆ, ਸਭ ਕਰਾਮਾਤ ਕਰਕੇ ਹੈ। ਸੋ ਕਰਾਮਾਤ ਮੰਨ ਕੇ ਸੁਣ ਕੇ ਦੁਖੀ ਹੁੰਦਾ।
ਗੁਰ ਵਡਿਆਈ ਕੋ ਨੈ ਜਰੇ,
ਇਹਨੂੰ ਸਤਿਗੁਰਾਂ ਜੀ ਦੀ ਜਿਹੜੀ ਵਡਿਆਈ ਹੈ ਉਹ ਚੰਗੀ ਨਹੀਂ ਲੱਗਦੀ, ਬਰਦਾਸ਼ਤ ਨਹੀਂ ਹੁੰਦੀ। ਸਾਹਿਬ ਜੀ ਦਾ ਬਚਨ ਹੈ ਵੀ ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੋਹਣੀ ਬਹੁ ਰੋਲ ਕਚੋਲਾ। ਹੰਕਾਰੀ ਬੰਦੇ ਨੂੰ ਧਾਰਮੀ ਬੰਦੇ ਦੀ ਵਡਿਆਈ ਚੰਗੀ ਉਹ ਨਹੀਂ ਲੱਗਦੀ, ਉਹਨੂੰ ਤੇ ਆਪਣੀ ਵਡਿਆਈ ਚੰਗੀ ਲੱਗਦੀ। ਦੁਖੀ ਹੁੰਦਾ ਸਤਿਗੁਰਾਂ ਜੀ ਦੀ ਵਡਿਆਈ ਸੁਣ ਕੇ,
ਸਿਰ ਕੋ ਧੁਨ ਧੁਨ ਮਨ ਦੁੱਖ ਪਾਵੇ।
ਵਾਰ ਵਾਰ ਸਿਰ ਨੂੰ ਧੁਣਕਦਾ, ਵਾਰ ਵਾਰ ਹੀ ਦੁਖੀ ਹੁੰਦਾ, ਬਸ ਕੋਈ ਨੀ ਚੱਲਦਾ।
ਕਹਾ ਕਰੇ ਕੁਛ ਬਸ ਨਾ ਬਸਾਵੇ,
ਕੀ ਕਰੇ ਕੋਈ ਬਸ ਨੀ ਚੱਲਦਾ, ਮੈਂ ਆਪਣੇ ਵੱਲੋਂ ਸਾਰਾ ਚਾਰਾ ਕਰਕੇ ਥੱਕ ਗਿਆ।
ਇਨਕੇ ਪਿਤਾ ਸੰਗ ਮੈਂ ਅੜਿਓ,
ਮੈਂ ਇਹਨਾਂ ਦੇ ਪਿਤਾ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਨਾਲ ਅੜਿਆ, ਵਿਗਾੜ ਪਾਇਆ,
ਦਿੱਲੀਪੁਰ ਤੇ ਬਾਹਰ ਕਰਿਓ।
ਉਸ ਤੋਂ ਬਾਅਦ ਮੈਂ ਦਿੱਲੀ ਦੇ ਵਿੱਚ ਵਾੜ ਹੀ ਨਹੀਂ ਸਕਿਆ, ਮੈਨੇ ਦਿੱਲੀ ਤੋਂ ਬਾਹਰ ਹੀ ਕੱਢਤਾ ਇਹਨਾਂ ਨੇ। ਭਾਈ ਮਤੀ ਦਾਸ ਜੀ ਕਹਿੰਦੇ ਵੀ ਤੂੰ ਨਾ ਹੁਣ ਦਿੱਲੀ ਚ ਵੜ ਗਿਆ, ਬਾਹਰ ਕੱਢਤਾ ਮੈਨੂੰ ਉਦੋਂ ਤੋਂ ਹੀ।
ਇਹ ਸਬਦ ਜੋਰ ਜਨਾਵੇ,
ਹੁਣ ਇਹ ਗੁਰੂ ਆਪਣਾ ਬਾਲ ਦਿਖਾਉਂਦਾ, ਜੋਰ ਦਿਖਾਉਂਦਾ।
ਇਹ ਬਿਨਾ ਇਨ ਕਿਉਂ ਬਣ ਆਵੇ,
ਇਸ ਗੁਰੂ ਨੂੰ ਪਕੜਨਾ ਤਾਂ ਪਵੇਗਾ ਹੀ ਨਾ, ਜਦ ਤੱਕ ਮੈਨੂੰ ਪਕੜਦਾ ਨੀ, ਜੇਲ ਚ ਨੀ ਪਾਉਂਦਾ ਤੇ ਮੇਰੀ ਬਾਦਸ਼ਾਹੀ ਦੇ ਵਿੱਚ ਸ਼ਾਂਤੀ ਹੋ ਹੀ ਨਹੀਂ ਸਕਦੀ।
ਇਤਿਆਦਕ ਵਿਚਾਰ ਬੋ ਬਾਤੇ,
ਇਸ ਤਰ੍ਹਾਂ ਕਈ ਗੱਲਾਂ ਦੀ ਵਿਚਾਰ ਕਰਦਾ ਬੈਠਿਆ ਨੁਰੰਗਾ।
ਨੀਠ ਨੀਠ ਕਰ ਬਿਤਈ ਰਾਤੇ,
ਮਸਾਂ ਹੀ ਰਾਤ ਬਤੀਤ ਹੁੰਦੀ ਹੈ।
ਰਾਤ ਸਮੇਂ ਨਿਜ ਸਭਾ ਲਗਾਏ,
ਸਵੇਰ ਦੇ ਸਮੇਂ ਆਪਣੀ ਸਭਾ ਲਾਉਂਦਾ।
ਮੰਤਰੀ ਸਿਆਣੇ ਲੀਨ ਬੁਲਾਏ,
ਸਿਆਣੇ ਸਿਆਣੇ ਮੰਤਰੀਆਂ ਨੂੰ ਕੋਲ ਬੁਲਾਇਆ।
ਕਾਜੀ ਬਿੰਦ ਮੁੱਲ ਵੀ ਆਏ,
ਕਾਜੀ ਮੌਲਵੀਆਂ ਨੂੰ ਵੀ ਬੁਲਾਇਆ,
ਦੀਨ ਸ਼ਰ੍ਹਾਂ ਕੇ ਹੱਥੀ ਸੁਣਾਏ,
ਜਿਹੜੇ ਦੀਨ ਸ਼ਰ੍ਹਾਂ ਧਰਮ ਦੀ ਸ਼ਰ੍ਹਾਂ ਦੇ ਵਿੱਚ ਬੜੇ ਕੱਟੜ ਨੇ ਪੱਕੇ ਨੇ,
ਜਬ ਸਭ ਬੈਠੇ ਹੁਕਮੇ ਉਚਾਰਾ,
ਜਦੋਂ ਸਾਰੇ ਆ ਕੇ ਬੈਠ ਗਏ ਆਪਣੀ ਆਪਣੀਆਂ ਥਾਵਾਂ ਤੇ ਫਿਰ ਹੁਕਮ ਕਰਦਾ,
ਜੇ ਭਗੈਲ ਆਏ ਰਣਹਾਰਾ,
ਜਿਹੜੇ ਭਗੈਲ ਡਰ ਕੇ ਭੱਜ ਕੇ ਆਏ ਨੇ ਸੈਨਾ ਦੇ ਵਿੱਚੋਂ,
ਕਰੋ ਹਕਾਰਨ ਕੈ ਪ੍ਰਸੰਗ,
ਉਹਨਾਂ ਸਾਰਿਆਂ ਨੂੰ ਬੁਲਾਓ ਤੇ ਨਾਲੇ ਸੁਣੋ ਉਹਨਾਂ ਦੇ ਕੋਲੋਂ,
ਕੈਸਾ ਪਿੱਕਿਓ ਗੁਰੂ ਵਿੱਚ ਜੰਗ,
ਕੈਸਾ ਦੇਖਿਆ ਉਹਨਾਂ ਨੇ ਗੁਰੂ ਨੂੰ ਮੈਦਾਨ ਦੇ ਜੰਗ,
ਆਨ ਖਰੇ ਜਾਂ ਪਏ ਅਗਾਰੇ,
ਜਦੋਂ ਸਾਰੇ ਹਾਰੇ ਹੋਏ ਬਚੇ ਹੋਏ ਅੱਗੇ ਆਏ,
ਇਸ ਬੂਜਨ ਕੇਸ਼ਾ ਉਚਾਰੇ,
ਬਾਦਸ਼ਾਹ ਉਹਨਾਂ ਨੂੰ ਪੁੱਛਦਾ ਹੁਣ,
ਹਿੰਦੂ ਗਰਦੀ ਕਹਾਂ ਮਚਾਏ,
ਉਹ ਹਿੰਦੂਆਂ ਦਾ ਗੁਰੂ ਉਹਨੇ ਜੋ ਗਰਦੀ ਮਚਾਈ ਹੋਈ ਹੈ ਮੇਰੇ ਦੇਸ਼ ਦੇ ਵਿੱਚ,
ਜੰਮੂ ਕਿਤਕ ਨਿਜ ਸੰਗ ਮਿਲਾਏ,
ਕਿੰਨੀ ਕੁ ਸੈਨਾ ਰੱਖਦਾ ਆਪਣੇ ਕੋਲ, ਕਿੰਨੀ ਕੁ ਸੈਨਾ ਇਕੱਠੀ ਕੀਤੀ ਹੈ ਉਸਨੇ,
ਕੈਸਾ ਪਿੱਕਿਓ ਬਹਾਦਰ ਵੀਰ,
ਔਰ ਕੀ ਉਹਦੀ ਤੁਸੀਂ ਬਹਾਦਰੀ ਸੂਰਮਤਾਈ ਵੇਖ ਕੇ ਆਏ ਹੋ,
ਹੈਜ਼ਲ ਬੰਦਾ ਮੁਰਸ਼ਦ ਪੀਰ,
ਉਹਦੇ ਮੁਰਸ਼ਦ ਕੈਸਾ ਮੁਰਸ਼ਦ ਹੈ, ਕੈਸਾ ਪੀਰ ਹੈ, ਕੈਸੇ ਉਹਦੇ ਮੁਰਸ਼ਦ ਹਨ ਚੇਲੇ ਨੇ,
ਸੰਤ ਐਦੀਏ ਕਰਿਓ ਉਚਾਰ,
ਐਦੀਆ ਫਿਰ ਲੱਗਿਆ ਦੱਸਣ,
ਇੱਕ ਤੋਂ ਲੱਖ ਖਰਚ ਬਿਸਿਆਰ,
ਜੀ ਇਹ ਸਮਝੋ ਵੀ ਉਹਨੇ ਇੱਕ ਬੰਦੇ ਦੇ ਵਿੱਚ ਲੱਖ ਲੱਖ ਬੰਦੇ ਦੀ ਤਾਕਤ ਭਰਤੀ ਹੈ, ਲੱਖ ਤੋਂ ਵੱਧ ਕੇ ਹੈ, ਸਵਾ ਲੱਖ ਸੇ ਇੱਕ ਲੜਾਉ ਤਵੇ ਗੋਬਿੰਦ ਸਿੰਘ ਨਾਮ ਕਹਾਉ, ਜਾਮ ਗੁਰੂ ਹੋਏ ਵੱਲ ਲੱਖ ਬਾਹੇ ਕਿਆ ਕੀਜੇ, ਗੁਰੂ ਵੱਲ ਲੱਖਾਂ ਬਾਹਾਂ ਕੁਝ ਨਹੀਂ ਕਰ ਸਕਦੀਆਂ, ਉਸ ਗੁਰੂ ਨੇ ਐਸੀ ਤਾਕਤ ਭਰੀ ਹੈ, ਸਿੱਖ ਦੇ ਅੰਦਰ ਐਸਾ ਖਾਲਸਾ ਬਣਾਇਆ ਹੈ ਕਿ ਇੱਕ ਵੀਹ ਸਵਾ ਲੱਖ ਤੋਂ ਵੱਧ ਕੇ ਹੈ,
ਸਾਬਿਦ ਜਾਨੋ ਐਨ ਹੁਸ਼ਿਆਰ,
ਔਰ ਗੁਰੂ ਬੜਾ ਸਾਵਧਾਨ ਹੈ ਸਾਰੇ ਪਾਸਿਆਂ ਤੋਂ, ਇਸ ਤਰ੍ਹਾਂ ਹੀ ਉਸੇ ਦਾ ਖਾਲਸਾ ਰਚਿਆ ਹੋਇਆ,
ਸੁੰਦਰ ਉਮਰ ਸੁਬਰ ਖੁਰਦਾਰ,
ਉਮਰ ਥੋੜੀ ਹੈ ਜਵਾਨ ਹੈ, ਸੁੰਦਰਤਾ ਅੱਤ ਦੀ ਹੈ,
ਬੋਲਿਓ ਸੰਤ ਸ਼ਾਹ ਮਨ ਬਾਦਮ,
ਜਦੋਂ ਇਤਨੀ ਕੁ ਗੱਲ ਕਹੀ ਉਹਨਾਂ ਨੇ ਵੀ ਗੁਰੂ ਸੁੰਦਰ ਹੈ, ਬਹਾਦਰ ਹੈ, ਚੁਸਤ ਬਹੁਤ ਹੈ, ਔਰ ਆਪਣੇ ਸਾਹਮਣੇ ਆਏ ਹੋਏ ਬੰਦੇ ਦਾ ਜੀਵਨ ਬਦਲ ਦਿੰਦਾ, ਹੁਣ ਤੇ ਤੁਹਾਡਾ ਹੀ ਬਦਲ ਤਾ ਨਾ, ਤੁਹਾਡਾ ਹੀ ਸਾਇਦਾ ਬੇਗ ਸਾਧ ਹੋ ਕੇ ਚਲਾ ਗਿਆ, ਹਥਿਆਰ ਸੁੱਟ ਗਿਆ, ਹੁਣ ਤੇ ਕੋਈ ਬਾਕੀ ਨਹੀਂ, ਪਰ ਉਹ ਇੰਨੀ ਗੱਲ ਕਿੱਥੇ ਸੁਣਦਾ ਸੀ, ਜਿਉਂ ਹੀ ਗੁਰੂ ਦੀ ਵਡਿਆਈ ਦੇ ਸ਼ਬਦ ਉਹਦੇ ਕੰਨਾਂ ਚ ਪਏ, ਉਹਦੇ ਹੰਕਾਰ ਨੂੰ ਲੱਗੀ ਠੇਸ, ਟੇਢੇ ਮਨ ਵਾਲਾ ਔਰੰਗਾ ਕਹਿੰਦਾ,
ਮੁਰਦਮ ਆਖਰੀ ਬੈ ਨਿਸ਼ਾਦਮ,
ਕਹਿਣ ਲੱਗਿਆ ਵੀ ਤੁਸੀਂ ਉਹਦੀ ਗੱਲ ਕਰਦੇ ਹੋ ਮੇਰੇ ਸਾਹਮਣੇ, ਵੀ ਉਹ ਬਹਾਦਰ
ਬੜ ਸਰਦਾਰ ਤੋਂ ਜ਼ਿੰਦਾ ਪੀਰ,
ਤੇ ਕਹਿੰਦਾ ਵੀ ਉਹ ਪੀਰ ਹੈ ਤੇ ਮੈਂ ਵੀ ਜਿੰਦਾ ਪੀਰ ਹਾਂ, ਖੁਦਾ ਨੇ ਮੈਨੂੰ ਇਹ ਬਣਾਇਆ ਹੈ, ਬਖਸ਼ਿਆ ਸਾਰਾ ਕੁਝ ਰਾਜ ਭਾਗ,
ਆਵੰਦ ਖਲਕ ਬੰਦ ਵੇ ਪੀਰ,
ਉਹਦੀ ਬਖਸ਼ਿਸ਼ ਦੇ ਨਾਲ ਹੀ ਮੈਂ ਵੱਡਾ ਬਣਿਆ ਹੋਇਆ, ਆਪਣੇ ਆਪ ਨਹੀਂ ਬਣਿਆ,
ਹਿੰਦੂ ਤਾਰੀਫ ਖੈਰ ਖਵਾਇਦ,
ਤੇ ਤੁਸੀਂ ਮੁਸਲਮਾਨ ਹੋ ਤੁਹਾਨੂੰ ਪਤਾ ਹੋਣਾ ਚਾਹੀਦਾ ਵੀ ਸ਼ਰ੍ਹਾਂ ਦੇ ਮੁਤਾਬਕ ਕੋਈ ਵੀ ਮੁਸਲਮਾਨ ਕਿਸੇ ਹਿੰਦੂ ਦੀ ਤਾਰੀਫ ਨਹੀਂ ਕਰ ਸਕਦਾ, ਜਿੰਨਾ ਮਰਜ਼ੀ ਚੰਗਾ ਹੋਵੇ ਪਰ ਕਿਸੇ ਮੁਸਲਮਾਨ ਨੇ ਹਿੰਦੂ ਦੀ ਤਾਰੀਫ ਨਹੀਂ ਕਰਨੀ, ਕਿਤੇ ਵੀ ਨਹੀਂ ਕਰਨੀ, ਪਰ ਤੁਸੀਂ ਮੇਰੀ ਕਚਹਿਰੀ ਦੇ ਵਿੱਚ ਮੇਰੇ ਸਾਹਮਣੇ ਮੇਰੇ ਦੁਸ਼ਮਣ ਦੀ ਤਾਰੀਫ ਕਰੀ ਜਾਂਦੇ ਹੋ, ਇਹਦੇ ਮੁਤਾਬਕ ਤੁਹਾਨੂੰ ਸਜ਼ਾ ਮਿਲਣੀ ਚਾਹੀਦੀ ਹੈ,
ਖਾਰਜ ਕਰਦਮ ਮਜਬ
ਹਵਾਏ, ਤੁਹਾਨੂੰ ਪਤਾ ਵੀ ਇੱਕ ਮੁਸਲਮਾਨ ਹੋ ਕੇ ਹਿੰਦੂ ਦੀ ਕਰੇ ਤਾਰੀਫ ਤੇ ਉਹ ਮਜ਼ਬ ਦੇ ਵਿੱਚੋਂ ਖਾਰਜ ਹੁੰਦਾ, ਤੇ ਮੈਂ ਇਹ ਧਰਮ ਨੂੰ ਲਾਗੂ ਕਰਾਉਣ ਵਾਲਾ ਤੇ ਤੁਸੀਂ ਮੇਰੇ ਸਾਹਮਣੇ ਧਰਮ ਦੀ ਉਲੰਘਣਾ ਕਰੀ ਜਾਂਦੇ ਹੋ, ਖਾਰਜੋ ਤੁਸੀਂ ਧਰਮ ਦੇ ਵਿੱਚੋਂ,
ਇਮ ਕਹਿ ਕਹਿ ਸੁਲਗਤ ਜਿਸ ਛਾਤੇ ਬੋਲਿਓ ਬੋਰ ਸਭਾ ਮੈਂ ਬਾਤੀ।
ਇਹ ਸੁਣ ਕੇ ਦੀ ਛਾਤੀ ਈਰਖਾ ਦੇ ਨਾਲ ਸੁਲਗਦੀ ਹੈ, ਦੁਖੀ ਹੁੰਦਾ ਤੇ ਸਾਰੀ ਸਭਾ ਦੇ ਵਿਚ ਲੱਗਿਆ ਕਹਿਣ,
ਕਰੀਏ ਕਹਾ ਬਰੋਬਰ ਨਾਏ।
ਕਹਿੰਦਾ ਵੀ ਮੈਂ ਕੀ ਕਰਾਂ, ਉਹ ਗੁਰੂ ਮੇਰੇ ਬਰਾਬਰ ਦਾ ਨਹੀਂ ਹੈ, ਉਹ ਗੁਰੂ ਨਾਨਕ ਸਾਹਿਬ ਦੀ ਸਾਧਾ ਦੀ ਗੱਦੀ ਤੇ ਬੈਠਿਆ ਤੇ ਮੈਂ ਦੁਨੀਆਂ ਦਾ ਬਾਦਸ਼ਾਹ ਤੇ ਮੈਂ ਸਾਹਮਣੇ ਨਹੀਂ ਜਾ ਸਕਦਾ ਤੇ ਮੈਂ ਉਹਦੇ ਬਰਾਬਰ ਦਾ ਨਹੀਂ। ਬਾਕੀ ਨੂੰ ਪਤਾ ਹੈ ਵੀ ਛੇਵੇਂ ਪਾਤਸ਼ਾਹ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦੇ ਸਾਹਮਣੇ ਵੀ ਜਹਾਂਗੀਰ ਨਹੀਂ ਸੀ ਹੋਇਆ। ਕਿਉਂ ਨਹੀਂ ਸੀ ਹੋਇਆ? ਕੋਈ ਵੀ ਆਪਣੀ ਕਮਜ਼ੋਰੀ ਨਹੀਂ ਦੱਸਦਾ ਹੁੰਦਾ, ਕਮਜ਼ੋਰੀ ਨਹੀਂ ਕੋਈ ਦੱਸਦਾ ਹੁੰਦਾ। ਜਹਾਂਗੀਰ ਬਾਦਸ਼ਾਹ ਨੂੰ ਪਤਾ ਸੀ ਵੀ ਮੈਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਾਹਮਣੇ ਹੋ ਕੇ ਜੰਗ ਲੜਨਾ, ਮੇਰੀ ਹਾਰ ਹੋਵੇਗੀ, ਤੇ ਜੇ ਮੈਂ ਗੁਰੂ ਦੇ ਹੱਥੋਂ ਹਾਰ ਜਾਂਦਾ ਤੇ ਫਿਰ ਮੈਨੂੰ ਬਾਦਸ਼ਾਹ ਅਖਵਾਉਣ ਦਾ ਕੋਈ ਅਧਿਕਾਰ ਨਹੀਂ। ਇਸ ਕਰਕੇ ਚਾਰ ਯੁੱਧਾਂ ਦੇ ਵਿੱਚ ਸਾਹਮਣੇ ਨਹੀਂ ਹੋਇਆ, ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਇਸ ਗੱਲ ਦਾ ਔਰੰਗਜ਼ੇਬ ਨੂੰ ਵੀ ਪਤਾ ਹੈ ਕਿ ਮੈਂ ਗੁਰੂ ਦੇ ਸਾਹਮਣੇ ਜਾਵਾਂ ਤੇ ਮੇਰੀ ਹੋਣੀ ਹਾਰ, ਫਿਰ ਮੈਨੂੰ ਬਾਦਸ਼ਾਹ ਖਵਾਉਣ ਦਾ ਕੋਈ ਅਧਿਕਾਰ ਨਹੀਂ ਹੈ। ਪਰ ਹੁਣ ਆਪਣੀ ਕਮਜ਼ੋਰੀ ਥੋੜੀ ਦੱਸਦਾ, ਕਹਿੰਦਾ ਮੈਂ ਜਾ ਨਹੀਂ ਸਕਦਾ ਕਿਉਂਕਿ ਮੇਰੇ ਬਰਾਬਰ ਦਾ ਨਹੀਂ ਹੈ। ਉਹ ਇੱਕ ਗੁਰੂ ਹੈ, ਧਾਰਮਿਕ ਆਗੂ ਹੈ ਤੇ ਮੈਂ ਦੁਨੀਆਂ ਦਾ ਬਾਦਸ਼ਾਹ, ਸੈਨਾ ਖਜ਼ਾਨਿਆਂ ਦਾ ਮਾਲਕ,
ਨਹੀਂ ਮੈਂ ਲਏ।
ਦੂਸਰਾ ਵੀ ਮੈਂ ਉਹਦੇ ਕੋਲ ਚਲਿਆ ਜਾਵਾਂ ਗੱਲਬਾਤ ਕਰਨ ਦੀ ਖਾਤਰ, ਉਹ ਮੇਰੇ ਧਰਮ ਦੇ ਅਨੁਸਾਰ ਨਹੀਂ ਹੈ ਕਿਉਂਕਿ ਸ਼ਰਾਂ ਨੂੰ ਗੁਰੂ ਨਹੀਂ ਮੰਨਦਾ, ਇਸ ਕਰਕੇ ਮੇਰਾ ਧਰਮ ਦੇ ਨਾਲ ਵੀ ਨਾਤਾ ਨਹੀਂ ਬਣਦਾ।
ਹੁਣ ਸਭ ਸਿਆਣੇ ਬਾਕ ਬਖਾਨਾ,
ਹੁਣ ਮੈਂ ਕੀ ਕਰਾਂ, ਮੈਂ ਫਸਿਆ ਹੋਇਆ, ਕਿਵੇਂ ਕਰਾਂ, ਤੁਸੀਂ ਦੱਸੋ। ਸਿਆਣੇ ਸਿਆਣੇ ਵਜ਼ੀਰ ਮਲਾਣੇ ਲੱਗੇ ਕਹਿਣ,
ਜੀਤੀ ਮਤ ਜੀਤਕ ਚਿਤ ਜਾਣੈ।
ਜਿਹਨੇ ਕੋਈ ਸਮਝ ਰੱਖਦਾ ਸੀ ਉਹਦੇ ਮੁਤਾਬਕ ਸਾਰਿਆਂ ਨੇ ਆਪਣੇ ਵਿਚਾਰ ਦਿੱਤੇ।
ਪਿੱਛੇ ਕਾਜ਼ੀ ਬਾਤ ਉਚਾਰਾ, ਜੋ ਸਭ ਬਿਦ ਕਰ ਸੋ ਹੁਸ਼ਿਆਰਾ।
ਜਦੋਂ ਸਾਰਿਆਂ ਨੇ ਆਪਣੇ ਆਪਣੇ ਵਿਚਾਰ ਰੱਖੇ, ਔਰੰਗਜ਼ੇਬ ਮੰਨਿਆ ਨਹੀਂ ਹੈ, ਤਾਂ ਫਿਰ ਇੱਕ ਕਾਜ਼ੀ ਨੇ ਆਪਣਾ ਵਿਚਾਰ ਦਿੱਤਾ। ਕਹਿੰਦਾ ਜੇ ਉਹ ਗੁਰੂ ਹੁਸ਼ਿਆਰ ਹੈ, ਚੁਸਤ ਹੈ, ਸਿਆਣਾ ਹੈ,
ਕਰੋ ਮੁਹੱਬਤ ਸਾਥ ਬੁਲਾਵਨ।
ਕਹਿਣ ਲੱਗੇ ਫਿਰ ਬਾਦਸ਼ਾਹ ਇੱਕੋ ਹੀ ਤਰੀਕਾ ਹੈ, ਪਹਿਲਾਂ ਵੀ ਤੁਸੀਂ ਅਪਣਾ ਕੇ ਹਟੇ ਹੋ, ਤੁਸੀਂ ਪ੍ਰਵਾਨਾ ਭੇਜਿਆ ਸਤਵੇਂ ਪਾਤਸ਼ਾਹ ਨੂੰ, ਗੁਰੂ ਹਰਿਰਾਏ ਸਾਹਿਬ ਜੀ ਨੂੰ ਵੀ ਆ ਕੇ ਦਰਸ਼ਨ ਦਿਓ, ਇੱਥੇ ਆਓ, ਮੈਂ ਬਾਦਸ਼ਾਹ ਦੁਨੀਆਂ ਦਾ ਤੁਹਾਨੂੰ ਸੱਦ ਸਕਦਾ। ਤੇ ਉਸ ਗੁਰੂ ਨੇ ਕਿਹੜੀ ਤੇਰੀ ਗੱਲ ਮੰਨੀ ਸੀ? ਉਹ ਕਹਿੰਦੇ ਵੀ ਨਹੀਂ, ਸਾਡੇ ਤੇ ਹੁਕਮ ਚੱਲਦਾ ਅਕਾਲ ਦਾ, ਉਹਦੇ ਹੁਕਮ ਚ ਚੱਲ ਰਿਹਾ, ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਆਏ ਨਹੀਂ ਤੇਰੇ ਪ੍ਰਵਾਨੇ ਤੇ ਤੇਰੇ ਹੁਕਮ ਨਾਲ ਨਹੀਂ ਆਏ। ਕਹਿ ਦਿੱਤਾ ਸਤਿਗੁਰਾਂ ਜੀ ਨੇ ਤੁਰਕ ਨੂੰ ਦਰਸ਼ਨ ਦੇਣਾ ਨਹੀਂ ਤੇ ਤੁਰਕ ਦਾ ਦਰਸ਼ਨ ਲੈਣਾ ਵੀ ਨਹੀਂ, ਆਹਮਣੇ ਸਾਹਮਣੇ ਹੋਣਾ ਹੀ ਨਹੀਂ। ਅੱਠਵੇਂ ਪਾਤਸ਼ਾਹ ਜੀ ਜੋਤੀ ਜੋਤ ਸਮਾ ਗਏ ਤਾਂ ਵੀ ਤੁਹਾਨੂੰ ਉਹਨਾਂ ਦਾ ਦਰਸ਼ਨ ਨਹੀਂ ਹੋਇਆ, ਸਰੀਰ ਛੱਡਣ ਤੋਂ ਬਾਅਦ ਵੀ ਦਰਸ਼ਨ ਨਹੀਂ ਹੋਇਆ। ਨੌਵੇਂ ਪਾਤਸ਼ਾਹ ਜੀ ਦੇ ਤੁਸੀਂ ਨਹੀਂ ਆਹਮਣੇ ਸਾਹਮਣੇ ਹੋ ਸਕੇ। ਇਸ ਕਰਕੇ ਜਿਹੜੀ ਖੇਡ ਹੈ ਇਹ ਮੁਹੱਬਤ ਨਾਲ ਪਿਆਰ ਨਾਲ ਹੀ ਰਾਸ ਆਵੇਗੀ। ਤੇ ਮੈਂ ਕਹਿੰਦਾ ਵੀ ਤੁਸੀਂ ਮੁਹੱਬਤ ਕਰੋ, ਬਾਹਰਲੀ ਬਣਾਉਟੀ ਬਣਾ ਲਓ, ਹੋ ਸਕਦਾ ਕੋਈ ਕਹਾਣੀ ਹੱਲ ਹੋ ਜਾਵੇ ਮਸਲੇ ਦਾ।
ਦੇਖੋ ਰੂਪ ਸੁਣੋ ਬਚ ਭਾਵਨ,
ਉਹ ਆਉਣਗੇ ਉਹਨਾਂ ਦੇ ਦਰਸ਼ਨ ਕਰੋ ਤੇ ਨਾਲੇ ਸੁਣੋ ਬਚਨ,
ਪਰਖ ਲਿਓ ਜੇ ਤੱਕ ਸੋ ਹੋਏ।
ਤੁਹਾਨੂੰ ਆਹਮਣੇ ਸਾਹਮਣੇ ਬੈਠ ਕੇ ਪਤਾ ਲੱਗ ਜਾਵੇਗਾ ਵੀ ਕੈਸੇ ਸੂਰਮੇ ਨੇ ਉਹ, ਕੈਸੇ ਕਰਾਮਾਤੀ ਨੇ, ਪਰਖ ਹੋ ਜਾਵੇਗੀ।
ਤਾਰੀਫ ਕਰਤਾ ਸਭ ਕੋਈ।
ਦੇਖੋ ਅੱਜ ਤੱਕ ਕਿਸੇ ਨੇ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਬਾਰੇ ਵਿਰੋਧ ਨਹੀਂ ਕੀਤਾ। ਜਿਹੜਾ ਵੀ ਗਿਆ ਚਾਹੇ ਉਹ ਮਾੜੀ ਭਾਵਨਾ ਨਾਲ ਹੀ ਗਿਆ, ਪਰ ਜਦੋਂ ਸਤਿਗੁਰਾਂ ਜੀ ਦੇ ਦਰਸ਼ਨ ਕਰ ਲੈਂਦਾ ਫਿਰ ਉਹਦੀ ਮਾੜੀ ਭਾਵਨਾ ਖਤਮ ਹੋ ਜਾਂਦੀ ਹੈ। ਗੱਜ ਕੇ ਆਖੋ ਸਤਨਾਮ
ਸ੍ਰੀ ਵਾਹਿਗੁਰੂ।
ਸਾਹਮਣੇ ਆਉਂਦਿਆਂ ਮਾੜੀ ਭਾਵਨਾ ਖਤਮ ਹੋ ਜਾਂਦੀ, ਬਹੁਤ ਗਏ ਵੀ ਇਸ ਤਰ੍ਹਾਂ ਕਹਾਂਗੇ ਇਸ ਤਰ੍ਹਾਂ ਕਹਾਂਗੇ, ਪਰ ਜਦੋਂ ਸਾਹਮਣੇ ਹੋਏ ਫਿਰ ਪ੍ਰੇਮ ਭਾਵਨਾ ਬਣ ਗਈ। जिस गुरु की तारीफ सारे करते ने और तेरे सामने भी वो तेरे सामने खड़े उन्होंने तेरा डर नहीं रहिंदा। और गुरु की तारीफ तेरे सामने भी कर जाते ने भी तू बादशाह भी तेरे सामने गुरु को चंगा नहीं कहना फिर भी कह जाते ने। इहदा भाव है भी ये उन्हां दी अंदर दी आवाज है। जिस गुरु नो सारे चंगा कहंदे हन
संत सभा सदार पातशाहो
सारी सभा सुनदी है बादशाह सुनदा है जो काजी ने विचार रखिया
खुद काजी की करत सराहो
कहण लगे भी आ गल वधिया तुसी कीती है सराहया सारिया ने
आछी कई मने इस रीत।
हां हुण एही हाल है मसले दा इसे तरह ही करिए
करें बुलावन जिमोए मीत
आपा इस तरीके दे नाल बनाईए भी जिदे नाल साडी मित्रता बन जावे प्यार दे नाल बुलाइए गुरु नो
मत खूब काजी ए पाखे
सारिया ने कहा भी तेरी मत चंगी है श्रेष्ठ है तू चंगा विचार दिता
लिखो परवाने आयस आखे
कह दिता भी हुणे ही परवाना लिखना करो
पातशाही इक ही की होए और अंतर नीके ले जोए
लिखदा बादशाह कहंदा भी एक समय इको ही बादशाह होया करदा है। इस गल नूं तुसीं अपने अंदर चंगी तरह जान लो तुसीं जान दियो एक समय इको ही बादशाह हुंदा है बादशाही मेरी है हुण
परमाना हिरत ही आवो
इस करके दुनिया दा बादशाह मैं आ तू नहीं है बादशाह मैं ते बादशाह जिन्हों मर्जी सद सकदा है जिन्हों मर्जी बुला सकदा है उदी मर्जी है मैं बादशाह दुनिया दा ते आ परवाना तुहाडे कोल मैं तुहानू बुलाउण लई भेज रहा इस करके दूसरी गल ही नहीं है परवाना वेखदा ही आ जो
हम तुम मजब एक लख पावो
मैं समझदा है वी तुहाडा ते साडा धर्म दे विच बहुता अंतर नहीं है क्योंकि असी पत्थर पूजक नहीं हां ते तुसी भी नहीं इस करके आपां दूर नहीं हां आपां बहुत नेड़े हां नेड़े दी गल है तुसी एक परमात्मा नूं मानदे हो असी भी एक खुदा नूं मानदे हां बहुत नेड़े हां आपां मैं समझदा मजहब अपना इको ही है फर्क की है सिख धर्म दे विच मूर्ति पूजा है नहीं मूर्तियां नूं मन्निया नहीं जांदा पर ढाइयां भी नहीं जांदियां गज के आखो सतनाम
श्री वाहिगुरु
जे असी नहीं मानदे ते ढाउंदे भी नहीं ओ मानदे नहीं ते ओ ढाउंदे ने सो अपना मजहब कोई जानना करो
नहीं तो मैं पहुंचूंगा ता कर बहादरी बैठे जा
फिर जिथे तू बैठिया ना बहादुर बनया अगर मेरा हुक्म मन के ना आया फिर मैं पहुंचांगा उथे मैं आवांगा तेरे कोल
कर बहादरी बैठे हो जा
जिथे बैठे है तू बहादुर बने
अजमत जितक फकीरी केर
आ जेड़ी फकीरी दी अजमत दी तुसी मान करदे हो
जहान ते जह फेर
कहंदे भी कोई बहुत ही बड़ी गल नहीं है शक्तियां करके उपर तो उपर अगे तो अगे बैठे ने ये कोई गल नहीं है भी तुसी करामात करके बड़े हो
पीर फकीर बड़े लगू है
कोई छोटा है कोई बड़ा है सारे ने पीर
पातशाही कर मैं जिमरे
पर पातशाही मेरे घर दे विच जिमे रहंदी है
तैसे तुम भी रह बो करिए
जिमे मैं अपनी बादशाही दे विच बैठे हैं अपने घर च बैठे हैं ते तू भी अपने घर च बैठिया रे
मैं विरोध किम और मैं दरिया
कदे भी तुसी मेरा विरोध नहीं करना मेरे बारे नहीं कहना किसे नो
बड़े अहंकार हकीकत और
बड़े अहंकार इसने जो हकीकत अपनी अंदर नी दसना कीती
पातशाही को होए तोर
जिवें बादशाही लोकां दा तौर होया करदा है ओ उने दिखाउणा कीता जिहड़ा हंकार है अंदर ओ मनुख दे कर्मां दे राही प्रगट हो जांदा है जिन्नी मर्जी हाथ जोड़ के निम्रता दिखाई जावे पर ओहदे कर्मां विच हंकार प्रगट होवेगा ਹੱਥ ਜੋੜਨ ਨਾਲ ਨਿਮਰਤਾ ਨਹੀਂ ਹੈ। ਹੰਕਾਰ ਉਹਦੇ ਕਰਮਾਂ ਰਾਹੀਂ ਪ੍ਰਗਟ ਹੋਣਾ ਹੈ। ਸੋ ਆਪਣਾ ਬਾਦਸ਼ਾਹੀ ਤੌਰ ਇਹਨੇ ਦਿਖਾ ਦਿੱਤਾ, ਆਪਣਾ ਹੰਕਾਰ ਦਿਖਾ ਦਿੱਤਾ। ਕਾਜੀ ਨੇ ਕਿਹਾ ਸੀ ਮੁਹੱਬਤ ਪਿਆਰ ਕਰੋ, ਪਿਆਰ ਦੇ ਨਾਲ ਬੁਲਾ ਲਓ, ਦੇਖ ਲਓ, ਪਰ ਇਹਨੇ ਆਪਣਾ ਹੰਕਾਰ ਜ਼ਾਹਰ ਕਰ ਹੀ ਦਿੱਤਾ।
ਪਰਵਾਨੇ ਮੈਂ ਬਹੁ ਲਿਖਵਾਏ,
ਪਰਵਾਨੇ ਦੇ ਵਿੱਚ ਬਹੁਤ ਕੁਝ ਲਿਖਵਾਇਆ ਇਸਨੇ,
ਬਖਸ਼ ਹਮ ਦਰਗਾਹ ਤੇ ਪਾਏ।
ਇਹਦਾ ਮੈਂ ਬਾਦਸ਼ਾਹ ਐਵੇਂ ਨਹੀਂ ਬਣਿਆ ਹੋਇਆ। ਜੇ ਤੁਸੀਂ ਆਪਣੇ ਆਪ ਨੂੰ ਪੀਰ ਸਮਝਦੇ ਹੋ, ਖੁਦਾ ਨੂੰ ਮੰਨਣ ਵਾਲੇ ਸਮਝਦੇ ਹੋ, ਤੇ ਇਹ ਬਖਸ਼ਿਸ਼ ਵੀ ਮੈਨੂੰ ਖੁਦਾ ਨੇ ਕੀਤੀ ਹੈ, ਮੈਂ ਐਵੇਂ ਨਹੀਂ ਬੈਠਿਆ, ਖੁਦਾ ਦੀ ਬਖਸ਼ਿਸ਼ ਦੇ ਨਾਲ ਹੀ ਬੈਠੇ
ਹਾਂ। ਕੀ ਹੈ ਬਖਸ਼ਿਸ਼?
ਉਸੇ ਨੇ ਬਖਸ਼ਿਸ਼ ਕੀਤੀ ਹੈ ਮੈਨੂੰ,
ਪਰਵਰਦਗਾਰ ਕਲਾ ਜਗਦੀਸ਼,
ਜਿਹੜਾ ਜਗਤ ਦਾ ਮਾਲਕ ਹੈ ਤੇ ਸਭ ਨੂੰ ਪਾਲਣ ਵਾਲਾ ਹੈ।
ਇਹ ਪਰਵਾਨਾ ਪਤੇ ਫਕੀਲ,
ਇਹ ਪਰਵਾਨਾ ਵੇਖ ਕੇ ਆਪਣੇ ਵਕੀਲ ਨੂੰ ਭੇਜਿਆ।
ਤਗੀਦ ਜਾਓ ਬਿਨ ਢੀਲ,
ਕਹਿੰਦਾ ਬਿਨਾਂ ਦੇਰੀ ਤੋਂ ਜਾਓ ਗੁਰੂ ਦੇ ਕੋਲ।
ਸ਼੍ਰੀ ਕਲਗੀ ਤਰ ਕੇ ਟਿਗ ਆਏ, ਸਭਾ ਲਗਾਏ ਹਜ਼ੂਰ ਬੁਲਾਏ।
ਕੁਝ ਦਿਨਾਂ ਦੇ ਵਿੱਚ ਵਕੀਲ ਪਰਵਾਨਾ ਲੈ ਕੇ ਆਏ ਸਤਿਗੁਰਾਂ ਜੀ ਦੇ ਕੋਲ। ਸਤਿਗੁਰਾਂ ਜੀ ਨੇ ਕਿਹਾ ਵੀ ਭਾਈ ਜੋ ਵੀ ਹੈ ਉਹ ਆਪਾਂ ਸਾਰਾ ਕੁਝ ਸੰਗਤ ਦੇ ਵਿੱਚ ਹੀ ਸਾਂਝਾ ਕਰਾਂਗੇ। ਬਾਦਸ਼ਾਹ ਦਾ ਪਰਵਾਨਾ ਹੈ, ਸੰਗਤ ਵਿੱਚ ਹੀ ਗੱਲ ਹੋਵੇਗੀ। ਸਤਿਗੁਰਾਂ ਜੀ ਨੇ ਸੰਗਤ ਤੋਂ ਪਰੇ ਹੋ ਕੇ ਕੋਈ ਵੀ ਫੈਸਲਾ ਨਹੀਂ ਕੀਤਾ। ਜੋ ਵੀ ਹੁੰਦਾ ਉਹ ਸਾਰਾ ਸੰਗਤ ਦੇ ਵਿੱਚ ਹੁੰਦਾ, ਕਿਉਂਕਿ ਸੰਗਤ ਹੀ ਗੁਰੂ ਦਾ ਪਰਿਵਾਰ ਹੈ। ਸਾਹਿਬ ਜੀ ਕਹਿਣ ਲੱਗੇ ਵੀ ਕੱਲ੍ਹ ਦੀ ਸਭਾ ਦੇ ਵਿੱਚ ਦੀਵਾਨ ਦੇ ਵਿੱਚ ਗੱਲ ਕਰਾਂਗੇ, ਇਹਨਾਂ ਦੇ ਨਾਲ ਬਿਠਾਓ, ਇਹਨਾਂ ਨੂੰ ਰੋਕੋ। ਦੂਸਰੇ ਦਿਨ ਦੀਵਾਨ ਸਜਿਆ ਸਤਿਗੁਰਾਂ ਜੀ ਦਾ,
ਸਭਾ ਲਗਾਏ ਹਜ਼ੂਰ ਬੁਲਾਏ।
ਜਦੋਂ ਦੀਵਾਨ ਸਜ ਗਿਆ, ਦੀਵਾਨ ਦੀ ਜੋ ਨਿੱਤ ਦੀ ਮਰਿਆਦਾ ਹੈ ਉਹਨੂੰ ਪੂਰਨ ਕਰਨ ਤੋਂ ਬਾਅਦ ਫਿਰ ਸਤਿਗੁਰਾਂ ਜੀ ਨੇ ਉਹਨਾਂ ਨੂੰ ਬੁਲਾਇਆ। ਦਰਬਾਰ ਦੀ ਮਰਿਆਦਾ ਜੋ ਹੈ ਕਥਾ ਕੀਰਤਨ ਦੀ, ਉਸ ਤੋਂ ਬਾਅਦ ਗੱਲ ਹੁੰਦੀ ਸਾਰੀ, ਵਿੱਚ ਨਹੀਂ ਕੋਈ ਹੁੰਦੀ। ਤੇ ਬੁਲਾ ਲਿਆ ਸਤਿਗੁਰਾਂ ਜੀ ਨੇ ਕੋਲ,
ਕਲਗੀ ਤੜਕੇ ਟਿਗ ਆਏ।
ਬੁਲਾਏ ਹੋਏ ਸਤਿਗੁਰਾਂ ਜੀ ਦੇ ਕੋਲ ਆਏ ਵਕੀਲ ਪਰਵਾਨਾ ਲੈ ਕੇ।
ਸਭ ਅਹਿਵਾਲ ਸੁਣਿਓ ਜਬ ਕਾਨ,
ਸਤਿਗੁਰਾਂ ਜੀ ਨੇ ਪੁੱਛਿਆ ਸੁਣਾਓ ਭਾਈ ਕਿਵੇਂ ਆਏ। ਉਹਨਾਂ ਨੇ ਦੱਸਤਾ ਵੀ ਮਹਾਰਾਜ ਵੀ ਆਹ ਗੱਲ ਉੱਥੇ ਹੋਈ ਹੈ ਤੇ ਆ ਪਰਵਾਨਾ ਭੇਜੇ ਹੈ।
ਪੁੱਤਰ ਲਿਖਵਾਇਓ ਤਬ ਜਾਨ,
ਸਤਿਗੁਰਾਂ ਜੀ ਨੇ ਸਾਰੀ ਗੱਲ ਸੁਣੀ ਸਮਝੀ ਤੇ ਨਾਲ ਹੀ ਸਤਿਗੁਰਾਂ ਜੀ ਨੇ ਆਪਣੇ ਵੱਲੋਂ ਜਵਾਬ ਲਿਖਵਾ ਦਿੱਤਾ।
ਜਿਸ ਤੇ ਬਖਸ਼ਿਸ਼ ਪ੍ਰਾਪਤ ਤੋਏ, ਤਿਸੀ ਪੁਰਖ ਨੇ ਭੇਜਿਓ ਮੋਏ।
ਸਤਿਗੁਰੂ ਜੀ ਕਹਿੰਦੇ ਬਾਦਸ਼ਾਹ ਤੇਰੀਆਂ ਗੱਲਾਂ ਸੁਣ ਕੇ ਸਾਡੇ ਕੰਨ ਵੀ ਹੱਸਦੇ ਨੇ। ਤੂੰ ਖੁਦਾ ਨੂੰ ਮੰਨਣ ਵਾਲਾ, ਤੂੰ ਬਖਸ਼ਿਸ਼ ਨੂੰ ਮੰਨਣ ਵਾਲਾ। ਖੁਦਾ ਨੂੰ ਮੰਨਣ ਵਾਲਾ ਕਦੇ ਵੀ ਖੁਦਾ ਦੇ ਬੰਦਿਆਂ ਤੇ ਜ਼ੁਲਮ ਨਹੀਂ ਕਰਦਾ ਹੁੰਦਾ। ਗੱਜ ਕੇ ਆਖੋ
ਸਤਨਾਮ ਸ਼੍ਰੀ ਵਾਹਿਗੁਰੂ।
ਤੂੰ ਤਾਂ ਬਖਸ਼ਦਾ ਹੀ ਨਹੀਂ ਕਿਸੇ ਨੂੰ, ਪਿਓ ਨੂੰ ਤੂੰ ਨਾ ਬਖਸ਼ੇ, ਭਰਾਵਾਂ ਨੂੰ ਤੂੰ ਨਾ ਬਖਸ਼ੇ। ਸਰਮਦ ਵਰਗੇ ਫਕੀਰ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹਾਦਤ ਠੀਕਰ ਫੋਰ ਦਲੀਸ ਸਿਰ ਪ੍ਰਭ ਪਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆਨ। ਤੂੰ ਖੁਦਾ ਨੂੰ ਮੰਨਣ ਦੀ ਗੱਲ ਕਰਦਾ, ਉਹਦੀ ਬਖਸ਼ਿਸ਼ ਦੀ ਨਹੀਂ, ਇਹ ਤਾਂ ਗੱਲ ਹੈ ਹੀ ਨਹੀਂ। ਚਲੋ ਬਣਾਉਂਦਾ ਪਰਮਾਤਮਾ ਹੀ ਹੈ ਸਭ ਨੂੰ, ਮੰਨ ਲੈਂਦੇ ਹਾਂ ਵੀ ਤੈਨੂੰ ਬਣਾਇਆ, ਪਰ ਜੇ ਤੈਨੂੰ ਉਹਨੇ ਬਖਸ਼ਿਸ਼ ਕੀਤੀ ਹੈ, ਬਾਦਸ਼ਾਹੀ ਦਿੱਤੀ ਹੈ। ਸਾਹਿਬ ਜੀ ਕਹਿੰਦੇ ਸਾਨੂੰ ਭੇਜਣ ਵਾਲਾ ਕਿਹੜੇ ਕੋਈ ਹੋਰ ਹੈ, ਉਸੇ ਨੇ ਭੇਜਿਆ ਸਾਨੂੰ। ਸਾਨੂੰ ਵੀ ਭੇਜਣ ਵਾਲਾ ਉਹੀ ਖੁਦਾ ਆ ਜਿਹਨੇ ਤੈਨੂੰ ਬਖਸ਼ਿਸ਼ ਦਿੱਤੀ ਹੈ। ਖੁਦਾ ਤਾਂ ਇੱਕੋ ਹੀ ਹੈ ਨਾ, ਤੈਨੂੰ ਬਾਦਸ਼ਾਹ ਬਣਾਇਆ ਜਿਹਨੇ, ਉਸੇ ਨੇ ਸਾਨੂੰ ਭੇਜੇ
ਕਰਨ ਕੇ ਬਿਠਾਇਓ।
ਕਾਹਦੇ ਵਾਸਤੇ ਭੇਜਿਆ? ਇਨਸਾਫ ਕਰਨ ਦੇ ਲਈ।
ਵਿਸਰ ਗਯੋ ਤੈਂ ਦੰਭ ਕਮਾਇਓ,
ਪਰ ਤੂੰ ਇਹ ਸਾਰੀ ਗੱਲ ਨੂੰ ਭੁੱਲ ਗਿਆ ਵੀ ਖੁਦਾ ਨੇ ਬਾਦਸ਼ਾਹੀ ਤੈਨੂੰ ਕਾਹਦੇ ਲਈ ਦਿੱਤੀ ਹੈ। ਹੁਣ ਤੇ ਤੂੰ ਸਾਰਾ ਕੁਝ ਪਖੰਡੀ ਕੀਤਾ ਹੋਇਆ ਇਹ, ਧਰਮ ਵਾਲੀ ਕੋਈ ਗੱਲ ਨਹੀਂ। ਇਹ ਸਹੀ ਗੱਲ ਹੈ ਕਿ ਔਰੰਗਜ਼ੇਬ ਨੇ ਸਭ ਕੁਝ ਇਹ ਡੰਬਰ ਰਚਿਆ ਹੋਇਆ ਸੀ, ਕਿਉਂਕਿ ਧਰਮੀਆਂ ਵਾਲਾ ਉਹਦਾ ਕਰਮ ਕੋਈ ਨਹੀਂ ਸੀ ਹੈ, ਇੱਕ ਵੀ ਨਹੀਂ ਸੀ ਹੈ। ਇੱਥੇ ਆ ਕੇ ਪਰਮਾਤਮਾ ਦੀ ਬਖਸ਼ਿਸ਼ ਨੂੰ ਤੋਂ ਭੁੱਲ ਗਿਆ ਹੈ ਤੇ ਇੱਥੇ ਪਖੰਡ ਕਰਨਾ ਸ਼ੁਰੂ ਕਰ ਦਿੱਤਾ। ਖੁਦਾ ਜ਼ਿੰਮੇਵਾਰੀ ਦਿੰਦਾ ਹੈ ਦੁਨੀਆਂ ਦੀ ਸੇਵਾ ਕਰਨ ਦੀ, ਪਾਵਰ ਬਖਸ਼ਦਾ ਉਹਨੂੰ ਵੀ ਸੇਵਾ ਕਰੋ, ਇਹ ਦੁਨੀਆਂ ਨੂੰ ਖੁਸ਼ ਰੱਖੋ, ਕਿਉਂਕਿ ਇਹ ਜੱਗ ਸੱਚੇ ਕੀ ਹੈ ਕੋਠੜੀ ਸੱਚੇ ਕਾ ਵਿੱਚ ਵਾਸ। ਪਰਮਾਤਮਾ ਇਹ ਸੰਸਾਰ ਦੇ ਵਿੱਚ ਵਸਦਾ ਹੈ, ਇਸ ਕਰਕੇ ਸੰਸਾਰ ਦੀ ਸੇਵਾ ਕਰਨੀ, ਸੰਸਾਰ ਦੀ ਖੁਸ਼ੀ ਲੈਣੀ ਇਹ ਖੁਦਾ ਦੀ ਖੁਸ਼ੀ ਹੈ। ਪਰ ਜਦੋਂ ਕੋਈ ਪਰਮਾਤਮਾ ਦੀ ਬਣਾਈ ਹੋਈ ਖਲਕਤ ਨੂੰ ਤੰਗ ਕਰਦਾ ਹੈ, ਫਿਰ ਉਹ ਪਰਮਾਤਮਾ ਫਿਰ ਸਜ਼ਾ ਦਿੰਦਾ ਹੈ ਉਸਨੂੰ। ਬਚਨ ਨੇ ਸਤਿਗੁਰਾਂ ਜੀ ਦੇ ਗਰੀਬਾਂ ਉੱਪਰ ਜੇ ਖਿੰਝੈ ਦਾੜੀ ਪਾਰ ਬ੍ਰਹਮ ਸਾ ਅਗਨ ਮੈਂ ਸਾੜੀ। ਗਰੀਬ ਨੂੰ ਤੰਗ ਕਰਨਾ ਪਰਮਾਤਮਾ ਫਿਰ ਅੱਗ ਚ ਸਾੜਦਾ, ਸਜ਼ਾ ਦਿੰਦਾ ਹੈ ਉਹਨੂੰ। ਫਿਰ ਦੂਸਰਾ ਕਹਿੰਦੇ ਹਨ ਹਰ ਯੁਗ ਯੁਗ ਭਗਤ ਉਪਾਇਆ ਪੈਜ ਰੱਖਦਾ ਆ ਰਾਮ ਰਾਜੇ ਹਰਨਾਖ ਸਦੁਸ਼ਟ ਹਰ ਮਾਰਿਆ ਪ੍ਰਹਿਲਾਦ ਰਾਇਆ ਅਹੰਕਾਰੀਆਂ ਨਿੰਦਕਾਂ ਪਿੱਠ ਦੇ ਨਾਮ ਦਿਓ ਮੁਖ ਲਾਇਆ ਜਨ ਨਾਨਕ ਐਸਾ ਹਰ ਸੇਵਿਆ ਅੰਤਲੇ ਚੜਾਇਆ। ਕਿਸੇ ਭਗਤ ਨੂੰ ਤੰਗ ਕਰੇ ਤੇ ਪਰਮਾਤਮਾ ਦੀ ਨਾਰਾਜ਼ਗੀ। ਹੁਣ ਤੀਸਰਾ ਬਚਨ ਸਤਿਗੁਰੂ ਜੀ ਕਹਿੰਦੇ ਹਨ ਵੀ ਜੇ ਸਕਤਾ ਸਕਤੇ ਕੋ ਮਾਰੇ ਤਾਂ ਮਨ ਰੋਸ ਨਾ ਹੋਈ। ਜਦੋਂ ਕੋਈ ਬਰਾਬਰ ਦਾ ਬਰਾਬਰ ਦੇ ਨਾਲ ਹੈ ਸਾਹਿਬ ਜੀ ਕਹਿੰਦੇ ਫਿਰ ਰੋਸ ਨਹੀਂ ਹੈ। ਪਰ ਗਰੀਬ ਨੂੰ ਭਗਤ ਨੂੰ ਤੰਗ ਕਰਨਾ, ਮਾਲਕ ਦੀ ਖਲਕਤ ਨੂੰ ਤੰਗ ਕਰਨਾ, ਸਾਹਿਬ ਜੀ ਕਹਿੰਦੇ ਤੂੰ ਭੁੱਲ ਗਿਆ, ਹੁਣ ਪਖੰਡ ਕਰਕੇ ਬੈਠ ਗਿਆ ਇੱਥੇ।
ਸਤਿਗੁਰੂ
ਜੀ ਕਹਿੰਦੇ ਵੀ ਅਸੀਂ ਤਾਂ ਪਰਮਾਤਮਾ ਦੇ ਨਾਲ ਜੁੜੇ ਹਾਂ, ਇਨਸਾਫ਼ ਕਰਦੇ ਹਾਂ, ਇਨਸਾਫ਼ ਚਾਹੁੰਦੇ ਹਾਂ, ਪਰ ਤੂੰ ਇਨਸਾਫ਼ ਨੂੰ ਆਪਣੇ ਘਰੇ ਨਹੀਂ ਵੜਨ ਦਿੰਦਾ। ਤੇਰੇ ਘਰ ਵਿੱਚ ਤਾਂ ਇਨਸਾਫ਼ ਨਾਂ ਦੀ ਕੋਈ ਚੀਜ਼ ਨਹੀਂ ਹੈ, ਤੇ ਸਾਡੀ ਤੇ ਤੇਰੀ ਕਿਵੇਂ ਬਣ ਆ ਸਕਦੀ ਹੈ।
ਜੋ ਹਿੰਦਨ ਸੰਗ ਬਾਦੀ ਉਠਾਵੇ।
ਸਤਿਗੁਰੂ ਜੀ ਕਹਿੰਦੇ ਵੀ ਆ ਜਿਹੜਾ ਤੂੰ ਝਗੜਾ ਪਾਇਆ ਹੋਇਆ ਹੈ ਹਿੰਦੂ ਸਮਾਜ ਦੇ ਨਾਲ,
ਖਲਕਤ ਨੇ ਖੁਦਾਏ ਕੀ ਜਾਨੀ,
ਇਹਨਾਂ ਨੂੰ ਤੂੰ ਖਲਕਤ ਖੁਦਾ ਦੀ ਸਮਝਦਾ ਹੀ ਨਹੀਂ ਹੈ, ਵੀ ਇਹਨਾਂ ਨੂੰ ਰੱਬ ਨੇ ਪੈਦਾ ਨਹੀਂ ਕੀਤਾ, ਵੀ ਹਿੰਦੂਆਂ ਨੂੰ ਰੱਬ ਨੇ ਬਣਾਇਆ, ਰੱਬ ਨੇ ਸਾਰੇ ਤੁਰਕ ਹੀ ਬਣਾਏ ਨੇ, ਤੂੰ ਇਹ ਸਮਝਦਾ ਤੇ ਇਹਨਾਂ ਨੂੰ ਤੰਗ ਕਰ ਰਿਹਾ।
ਚਾਹਤ ਕਰੀ ਧਰਮ ਕੀ ਆਨੇ,
ਇਹਨਾਂ ਦਾ ਜਿਹੜਾ ਤੂੰ ਧਰਮ ਹੈ ਚਾਹੇ ਸੱਚਾ ਚਾਹੇ ਝੂਠਾ ਤੇ ਤੂੰ ਨਾਸ਼ ਕਰਨਾ ਚਾਹੁੰਦਾ।
ਰੁਖਸਦ ਤਬ ਵਕੀਲ ਕੋ ਕੀਨ।
ਸਤਿਗੁਰੂ ਜੀ ਕਹਿੰਦੇ ਇਸ ਕਰਕੇ ਭਾਈ ਤੇਰੇ ਨਾਲ ਅਸੀਂ ਬਣ ਨਹੀਂ ਆਉਂਦੀ, ਕਿਉਂਕਿ ਤੂੰ ਕਰਦਾ ਜ਼ੁਲਮ, ਅਸੀਂ ਜ਼ੁਲਮ ਦੇ ਜ਼ਬਰ ਦੇ ਖਿਲਾਫ਼ ਹੈ। ਭੈ ਕਾਹੂ ਕੋ ਦੇਤ ਨਹਿ ਪੈਮਾਨ ਧਿਆਨ, ਕਹੋ ਨਾਨਕ ਸੁਣ ਰੇ ਮਨਾ ਗਿਆਨੀ ਤਾਹੇ ਵਖਾਨ। ਨਾ ਭਾਈ ਡਰਨਾ ਤੇ ਨਾ ਕਿਸੇ ਨੂੰ ਡਰਾਉਣਾ। ਵਾਸਤਵ ਦੇ ਵਿੱਚ ਡਰਨ ਵਾਲਾ ਹੀ ਦੂਸਰੇ ਨੂੰ ਡਰਾਉਂਦਾ ਹੁੰਦਾ, ਡਰਿਆ ਹੋਇਆ ਹੀ। ਇਸ ਕਰਕੇ ਤੇਰੇ ਨਾਲ ਭਾਈ ਸਾਡੀ ਬਣ ਨਹੀਂ ਆਉਂਦੀ। ਸਤਿਗੁਰਾਂ ਜੀ ਨੇ ਦੋ ਅੱਖਰ ਲਿਖਾ ਕੇ ਚਿੱਠੀ ਉਹੀ ਵਾਪਸ ਕਰਤੀ, ਵਕੀਲਾਂ ਨੂੰ ਕਿਹਾ ਲੈ ਜਾਓ ਭਾਈ।
ਖਿਲਤ ਦਰਬ ਜੋ ਤਿੰਨ ਕੋ ਦੀਨ,
ਜੋ ਰਾਜਨੀਤੀ ਦਾ ਨਿਯਮ ਹੈ, ਕਿਸੇ ਰਾਜੇ ਦਾ ਕੋਈ ਵਕੀਲ ਆਉਂਦਾ ਹੈ ਉਹਦਾ ਦੂਸਰਾ ਰਾਜਾ ਮਾਣ ਕਰਦਾ, ਸੁਨੇਹਾ ਕੀ ਲੈ ਕੇ ਆਇਆ, ਚੰਗਾ ਲੈ ਕੇ ਆਇਆ ਜਾਂ ਮਾੜਾ, ਸੁਨੇਹੇ ਦੀ ਨਹੀਂ ਗੱਲ ਹੈ ਪਰ ਮਰਿਆਦਾ ਹੈ। ਇਸ ਤਰ੍ਹਾਂ ਸਤਿਗੁਰਾਂ ਜੀ ਨੇ ਜਿਹੜੇ ਵਕੀਲ ਆਏ ਉਹਨਾਂ ਦਾ ਮਾਣ ਤਾਣ ਮਰਿਆਦਾ ਦੇ ਮੁਤਾਬਕ ਕਰਨਾ ਕੀਤਾ।
ਗਏ ਜਾਏ ਅਮਰੰਗ ਸੁਣਾਇਓ,
ਜਾ ਕੇ ਵਕੀਲਾਂ ਨੇ ਔਰੰਗਜ਼ੇਬ ਨੂੰ ਕਹਿਤਾ।
ਮੈਂ ਆਵਤ ਲਕੈਦ ਕਰਸਾਇਓ,
ਕਹਿੰਦੇ ਵੀ ਉਹ ਗੁਰੂ ਬਹੁਤ ਵੀਰ ਰਸ ਦੇ ਵਿੱਚ ਬਹੁਤ ਉੱਚਾ ਬੋਲਦਾ ਔਰ ਤੇਰੀ ਉਹਦੇ ਨਾਲ ਬਣਨੀ ਨਹੀਂ ਹੈ। ਗੁਰੂ ਦੇ ਬੋਲਣ ਤੋਂ ਲੱਗਦਾ ਵੀ ਤੁਹਾਡੀ ਨਹੀਂ ਬਣਨੀ, ਤੇ ਆਉਣ ਦੀਆਂ ਗੱਲਾਂ ਤਾਂ ਬੜੀਆਂ ਦੂਰ ਨੇ, ਵੀ ਤੁਹਾਡਾ ਬੁਲਾਇਆ ਹੋਇਆ ਗੁਰੂ ਇੱਥੇ ਆ ਜਾਵੇ।
ਮੈਂ ਆਵਤ ਲੱਖ ਅਦੇ ਕਰ ਸਾਯੋ
ਅਸੀਂ ਵੇਖ ਲਿਆ ਉਹਨਾਂ ਦਾ ਤੌਰ ਉਹ ਨਹੀਂ ਆਉਣਗੇ
ਕਿਤੇ ਪ੍ਰਸੰਗ ਨੁਰੰਗੇ ਕੇਰਾ
ਔਰੰਗਜ਼ੇਬ ਦੇ ਕੋਲੇ ਸੁਨੇਹਾ ਪਹੁੰਚ ਗਿਆ
ਸੁਣੋ ਗ੍ਰੇਸ਼ਨ ਜਥਾ ਬਖੇਰਾ
ਬਾਅਦ ਦੇ ਵਿਚ ਜੋ ਪਹਾੜੀਆਂ ਦਾ ਹਾਲ ਹੋਇਆ
ਲੁੱਟ ਕੁੱਟ ਕਰ ਸਦਾ ਲੜਾਈ
ਹਰ ਵਾਰ ਲੁੱਟ ਕੁੱਟ ਲੜਾਈ ਚੱਲਦੀ ਰਹਿੰਦੀ ਹੈ
ਕਰਤ ਸਿੰਘ ਵਿਚਰਤ ਸਮਦਾਏ
ਜਦੋਂ ਸਿੰਘ ਵਿਚਰਦੇ ਨੇ ਦੋਣ ਦੇ ਵਿਚ ਤੇ ਪਹਾੜੀ ਕਰਦੇ ਨੇ ਈਰਖਾ ਛੇੜਛਾੜ ਕਰ ਲੈਂਦੇ ਨੇ ਤੁਸੀਂ ਕਿਉਂ ਆਏ ਇਧਰ ਇਥੋਂ ਫਿਰ ਖੜਕਾ ਦੜਕਾ ਚੱਲਦਾ ਹੀ ਰਹਿੰਦਾ
ਇਸ ਰਣ ਕੋ ਸੰਦੇਸ਼ ਵਿਦੇਸ਼
ਔਰ ਇਹ ਜਿਹੜਾ ਯੁੱਧ ਹੋਇਆ ਹੈ ਦੇਸਾਂ ਵਿਦੇਸਾਂ ਦੇ ਵਿਚ ਜਾਣਿਆ ਜਾਂਦਾ
ਮਿਲ ਸਿੱਖ ਸੰਗਤ ਆਏ ਵਿਸ਼ੇਸ਼
ਤੇ ਸਿੱਖ ਸੰਗਤਾਂ ਵਿਸ਼ੇਸ਼ ਤੌਰ ਤੇ ਪਹੁੰਚ ਰਹੀਆਂ ਨੇ ਸਤਿਗੁਰਾਂ ਜੀ ਦੇ ਕੋਲ
ਦਿਨ ਪ੍ਰਤ ਆਏ ਹਜ਼ਾਰੋਂ ਪਏ
ਦਿਨ ਪ੍ਰਤੀ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਪਹੁੰਚਦੀ ਹੈ
ਅਸਤਰ ਤਰੇ ਵਿਚਰਨ ਗਿਰ ਲਏ
ਸਾਰੇ ਸ਼ਸਤਰ ਧਾਰੀ ਹੁੰਦੇ ਨੇ ਵਿਚਰਦੇ ਨੇ ਪਹਾੜਾਂ ਦੇ ਵਿਚ
ਦੋਏਰਾ ਦੇਖਿਓ ਬਡੋ ਕਸੂਤ ਕੋ ਗੁਰ ਕੀ ਜਬਰੀ ਬਾਤ
ਜਦੋਂ ਵੇਖਦੇ ਹਨ ਵੀ ਗੁਰੂ ਸਾਡੇ ਨਾਲ ਧੱਕਾ ਕਰ ਰਿਹਾ ਜਬਰ ਸਾਡੇ ਇਲਾਕੇ ਵਿਚ ਆਉਣਾ ਧੱਕੇ ਨਾਲ ਆਉਣਾ ਗੁਰੂ ਨੂੰ ਸਾਡੇ ਇਲਾਕੇ ਚ ਆਉਣਾ ਨੀ ਚਾਹੀਦਾ ਗੁਰੂ ਦੇ ਸਿੱਖਾਂ ਨੂੰ ਆਉਣਾ ਨੀ ਚਾਹੀਦਾ ਇਹ ਤਾਂ ਸਾਡੇ ਨਾਲ ਜਬਰ ਹੈ ਜਬਰਦਸਤੀ ਹੈ ਧੱਕਾ ਹੈ ਕਸੂਤੇ ਫਸੇ ਹੋਏ ਨੇ ਪਹਾੜੀਏ
ਪੰਥ ਖਾਲਸਾ ਮਿਟਤ ਨੈ ਮਤਦ ਜਾਤੇ ਅਵਦਾਤ
ਕਹਿੰਦੇ ਜਿਹੜਾ ਖਾਲਸਾ ਪੰਥ ਕੱਲ ਪੈਦਾ ਹੋਇਆ ਇਹ ਦਿਨ ਪ੍ਰਤੀ ਦਿਨ ਵੱਧਦਾ ਜਾ ਰਿਹਾ ਵੱਧ ਰਿਹਾ ਇਹ ਤੇ ਮਿਟਦਾ ਹੈ ਨੀ ਇਹ ਪਿੱਛੇ ਹਟਦਾ ਨੀ ਹੈ ਸੋ ਇਹ ਗੱਲ ਨੂੰ ਲੈ ਕੇ ਕਸੂਤੇ ਫਸੇ ਨੇ ਪਹਾੜੀਏ
ਕਿਉਂ ਪਈ ਭੀਮ ਚੰਦ ਦੁੱਖ ਪਾਏ ਕਨੇਰਾ
ਭੀਮ ਚੰਦ ਸਭ ਤੋਂ ਜਿਆਦਾ ਦੁਖੀ ਹੁੰਦਾ ਹੈ ਕਿਉਂਕਿ ਉਹਦੀ ਵੱਡੀ ਜਿੰਮੇਵਾਰੀ ਸੀ 22 ਜਿਹੜੀਆਂ ਦੂਣਾ ਸਨ ਰਿਆਸਤਾਂ ਸਨ ਉਹਨਾਂ ਦਾ ਇਹ ਸਰਪੰਚ ਸੀ ਸਾਰੀ ਗੱਲ ਇਹਨੂੰ ਪੁੱਛਦੇ ਸਨ ਘੱਟ ਵਾਧੇ ਦੀ ਇਸ ਕਰਕੇ ਸਭ ਤੋਂ ਜਿਆਦਾ ਦੁਖੀ ਭੀਮ ਚੰਦ
ਹੈ
ਗੁਰੂ ਦੇ ਬਾਲ ਨੂੰ ਉਹਨੇ ਵੇਖ ਲਿਆ ਵੀ ਜਿਹੜੇ ਜਿਹੜੇ ਪਿੰਡਾਂ ਨੇ ਸਿੱਖਾਂ ਦੇ ਨਾਲ ਜਿਆਦਤੀ ਕੀਤੀ ਨਾ ਉਹ ਪਿੰਡ ਉਜਾੜ ਤੇ ਮਿੱਟੀ ਚ ਮਿਲਾ ਤੇ ਨਾਮੋ ਨਿਸ਼ਾਨ ਮਿਟਾ ਤਾ ਇਹ ਸਤਿਗੁਰਾਂ ਜੀ ਦੀ ਖਾਲਸੇ ਦੀ ਪਾਵਰ ਭੀਮ ਚੰਦ ਨੇ ਵੇਖ ਲਈ ਹੈ
ਸੂਰਮਾ ਰਣ ਪ੍ਰਿਆ ਹੈ
ਫਿਰ ਗੁਰੂ ਆਪ ਸੂਰਮਾ ਜਿਹੜਾ ਜੰਗਾਂ ਯੁੱਧਾਂ ਦੇ ਨਾਲ ਪਿਆਰ ਕਰਨ ਵਾਲਾ ਹੈ
ਸਦਾ ਜੰਗ ਚਿਤ ਚਾਹਤ ਰਹਿ
ਗੁਰੂ ਨੂੰ ਦਿਨ ਰਾਤ ਜੰਗ ਯੁੱਧ ਤੋਂ ਬਿਨਾਂ ਕੋਈ ਕੰਮ ਹੀ ਨਹੀਂ ਉਹਨੂੰ ਚਾਹ ਚੜ੍ਹ ਜਾਂਦਾ ਹੈ ਜਦੋਂ ਕਿਤੇ ਕੋਈ ਲੜਨ ਵਾਸਤੇ ਆਉਂਦਾ ਹੈ ਬੜਾ ਖੁਸ਼ ਹੁੰਦਾ ਗੁਰੂ ਜੰਗਾ ਯੋਧਾਂ ਦੇ ਵਿਚ
ਬੇਬਸ ਕੋਈ ਯਤਨ ਨਾ ਜਾਣਿਓ
ਬੇਬਸ ਹੋ ਗਿਆ ਭੀਮ ਚੰਦ ਕੋਈ ਯਤਨ ਕੰਮ ਨੀ ਆਉਂਦਾ
ਹੁਣ ਪੁਕਾਰੋ ਮਿਲ ਮਤ ਠਾਨਿਓ
ਫੇਰ ਸਲਾਹ ਕਰਦਾ ਵੀ ਕਿਵੇਂ ਪੁਕਾਰੂ ਹੋਈਏ ਗੁਰੂ ਦੇ ਕੋਲ ਬਾਦਸ਼ਾਹ ਦੇ ਕੋਲ ਗੁਰੂ ਦੇ ਖਿਲਾਫ
ਸਭ ਰਾਜਨੀ ਕੀ ਮਨ ਮਾਨੀ
ਸਾਰੇ ਰਾਜਿਆਂ ਨੇ ਭੀਮ ਚੰਦ ਦੀ ਗੱਲ ਮੰਨ ਲਈ ਵੀ ਚੰਗੀ ਹੈ
ਧਨ ਗਨ ਤਿਆਗੀ ਤਿਆਰੀ ਠਾਨੇ
ਬਹੁਤ ਸਾਰਾ ਧਨ ਇਕੱਠਾ ਕੀਤਾ ਤੇ ਤਿਆਰੀ ਕੀਤੀ
ਦੋਏਰਾ ਭੀਮ ਚੰਦ ਕਹਿ ਲੂਰੀਆ ਲੀਨ ਹੰਡੋਰੀ ਨਾਲ
ਭੀਮ ਚੰਦ ਕਹਿਲੂਰੀਏ ਨੇ ਹੰਡੂਰ ਦੇ ਰਾਜੇ ਨੂੰ ਆਪਣੇ ਨਾਲ ਲਿਆ
ਕਰੇ ਕੂਚ ਦਰ ਕੂਚ ਕੋ ਦਿੱਲੀ ਗਏ ਉਤਾਲ
ਬੜੀ ਛੇਤੀ ਦੇ ਨਾਲ ਕੂਚਦਾਰ ਕਰਦੇ ਕੂਚਦਾਰ ਕੂਚ ਕਰਦੇ ਹੋਏ ਦਿੱਲੀ ਗਏ
ਜੋ ਪਈ ਦੇ ਕਰ ਭੇਟ ਬੋਤ ਬਿਦ ਨਾਨਾ
ਤਰ੍ਹਾਂ ਤਰ੍ਹਾਂ ਦੀਆਂ ਭੇਟਾਂ ਦੇ ਕੇ ਦਿੱਲੀ ਦੇ ਸੂਬੇ ਨੂੰ
ਗਰੀਬ ਨਿਮਾਏ ਸਲਾਮ ਬਕਾਨਾ
ਬਾਰ ਬਾਰ ਉਹਨੂੰ ਸਲਾਮਾਂ ਕਰਦੇ ਹਨ
ਮਿਲ ਸੂਬੇ ਸੰਗ ਅਰਜ਼ ਗੁਜ਼ਾਰੇ
ਸੂਬੇ ਨੂੰ ਮਿਲ ਕੇ ਕਹਿਣ ਲੱਗੇ
ਇੱਕ ਹਜ਼ਰਤ ਹੈ ਓਟ ਹਮਾਰੇ
ਕਹਿੰਦੇ ਇੱਕ ਓਟ ਹੈ ਸਾਨੂੰ ਔਰੰਗਜ਼ੇਬ ਬਾਦਸ਼ਾਹ ਦੀ
ਮੌਸਮਤ ਬੀਤੇ ਚੜ ਗਏ
ਕਿੰਨੇ ਸਾਲ ਹੋ ਗਏ ਉਸ ਨੂੰ ਦਿੱਲੀ ਤੋਂ ਚੜ ਕੇ ਗਏ ਨੂੰ
ਆਪਣੇ ਥਾਨ ਤੁਮੇ ਕਰ ਦਿਓ
ਦਿੱਲੀ ਦੀ ਜਿਹੜੀ ਜਿੰਮੇਵਾਰੀ ਹੈ ਉਹ ਤੁਹਾਨੂੰ ਦੇ ਕੇ ਗਿਆ
ਯਾ ਤੇ ਹਮਰੇ ਹੋ ਰਖਵਾਰੇ
ਇਸ ਕਰਕੇ ਤੁਸੀਂ ਹੀ ਸਾਡੇ ਰਖਵਾਲੇ ਹੋ
ਜ਼ੋਰ ਜ਼ੁਲਮ ਜੋ ਕਰੇ ਨਿਰਵਾਰੇ
ਸਾਡੇ ਨਾਲ ਕੋਈ ਜ਼ੋਰ ਜ਼ੁਲਮ ਧੱਕਾ ਹੋਵੇ ਤੇ ਤੁਸੀਂ ਉਹਦੀ ਨਿਵਿਰਤੀ ਕਰਦੇ ਹੋ
ਅੱਗੇ ਤੁਮੋ ਹਿਮਾਇਤ ਕਰੇ
ਅੱਗੇ ਪਹਿਲਾਂ ਤੁਸੀਂ ਹਮਾਇਤ ਕੀਤੀ ਹੈ ਸਾਡੀ
ਦਸ ਹਜ਼ਾਰ ਸੈਨਾ ਬਲ ਭਰੇ
ਦਸ ਹਜ਼ਾਰ ਦੀ ਸੈਨਾ ਭੇਜੀ ਤੁਸੀਂ ਬਲ ਵਾਲੀ
ਬਟ ਉਪਰਾਲਾ ਕੀਨ ਹਮਾਰਾ
ਚੰਗਾ ਉਪਰਾਲਾ ਕੀਤਾ ਤੁਸੀਂ ਸਾਡੇ ਲਈ
ਯੁੱਧ ਧਾਰਨ ਤਿਸ ਬਾਰਾ
ਬੜਾ ਭਿਆਨਕ ਯੁੱਧ ਹੋਇਆ ਉਸ ਵਕਤ
ਹੁਣ ਸਰਹੰਦ ਕੋ ਸੂਬਾ ਗਏ
ਉਸ ਤੋਂ ਬਾਅਦ ਫਿਰ ਸਰਹੰਦ ਦਾ ਸੂਬਾ ਵੀ ਗਿਆ
ਲੜ ਕਰ ਗੁਰਸਰਤਾ ਤੱਟ ਲਿਓ
ਉਸ ਵਕਤ ਗੁਰੂ ਲੜਦਾ ਹੋਇਆ ਸਤਲੁਜ ਪਾਰ ਕਰ ਗਿਆ ਸੀ
ਸੁਣ ਸੂਬੇ ਗਿਰ ਪਤ ਸਮਝਾਏ
ਸੂਬੇ ਨੇ ਪਹਾੜੀਆਂ ਨੂੰ ਸਮਝਾਉਣਾ ਕੀਤਾ
ਸ਼ਾਹ ਨਿਕਟ ਗਮਨੋ ਬਨ ਆਏ
ਕਹਿੰਦਾ ਵੀ ਹੁਣ ਤੁਸੀਂ ਜਾਓ ਬਾਦਸ਼ਾਹ ਦੇ ਕੋਲ
ਮੈਂ ਲਿਖ ਪਟੋ ਸਕਲ ਅਹਿਵਾਲ ਜ਼ੁਲਮੀ ਤੁਮ ਪਰ ਹੋਤ ਕਮਾਲ
ਮੈਂ ਇਹ ਗੱਲ ਲਿਖ ਕੇ ਬਹਾਦਰ ਔਰੰਗਜ਼ੇਬ ਨੂੰ ਭੇਜ ਦਿੰਦਾ ਵੀ ਜਿਸ ਤਰੀਕੇ ਦੇ ਨਾਲ ਤੁਹਾਡੇ ਉੱਤੇ ਜ਼ੁਲਮ ਹੋ ਰਿਹਾ ਧੱਕਾ ਹੋ ਰਿਹਾ
ਤੈ ਤੇ ਹੁਕਮ ਲਿਓ ਬਹੁ ਦਲ ਕੋ
ਉਥੋਂ ਫਿਰ ਲੈ ਕੇ ਆਪਣੇ ਦਲ ਨੂੰ
ਲੜੋ ਬੌਰ ਹੀਰੋ ਰਿਪ ਬਲ ਕੋ
ਫਿਰ ਬਹੁਤੀ ਸੈਨਾ ਦੇਣ ਦਾ ਅਧਿਕਾਰ ਤਾਂ ਬਾਦਸ਼ਾਹ ਦੇ ਕੋਲ ਹੀ ਹੈ ਮੈਂ ਤਾਂ ਇੰਨੀ ਓ 10-20 ਹਜ਼ਾਰ ਹੀ ਭੇਜ ਸਕਦਾ ਇਸ ਤੋਂ ਜ਼ਿਆਦਾ ਨਹੀਂ ਉਹਦੇ ਨਾਲ ਤੁਹਾਡਾ ਕੰਮ ਬਣਿਆ ਨਹੀਂ ਹੈ ਹੁਣ ਜੇ ਬਹੁਤੀ ਸੈਨਾ ਤੁਹਾਨੂੰ ਚਾਹੀਦੀ ਹੈ ਜਾਓ ਲੈ ਲਓ ਫਿਰ ਦੁਸ਼ਮਣ ਦੇ ਸਾਹਮਣੇ ਹੋ ਕੇ ਫਿਰ ਦੁਸ਼ਮਣ ਦੇ ਬਲ ਨੂੰ ਤੋਲੋ
ਇੱਕ ਸਲਾਹ ਜਾਨ ਸਭ ਰਾਜੇ
ਜਦੋਂ ਦਿੱਲੀ ਦੇ ਸੂਬੇਦਾਰ ਹਸਨ ਵਿਦਾਲ ਨੇ ਸਲਾਹ ਦਿੱਤੀ ਤਾਂ ਸੂਬਿਆਂ ਨੇ ਕਿਹਾ ਵੀ ਗੱਲ ਤਾਂ ਚੰਗੀ ਹੈ
ਮਿਲੇ ਸ਼ਾਹ ਬਿਨ ਬਣੇ ਨਾ ਕਾਜੇ
ਬਾਦਸ਼ਾਹ ਦੇ ਮਿਲੇ ਬਿਨਾਂ ਸਾਨੂੰ ਬਹੁਤੀ ਸੈਨਾ ਨੀ ਮਿਲਣੀ ਸਾਡਾ ਕੰਮ ਨੀ ਹੋਣਾ
ਸੂਬੇ ਤੇ ਅਹਿਵਾਲ ਲਿਖਾਇਓ
ਕਹਿੰਦੇ ਵੀ ਚੱਲ ਠੀਕ ਹੈ ਵੀ ਤੂੰ ਸਾਰਾ ਹਾਲ ਪਿਛਲਾ ਲਿਖ ਦੇ ਰਿਪੋਰਟ ਕਰ ਦੇ ਅਸੀਂ ਮਿਲ ਲੈਣੇ
ਨਿਜ ਪਹੁੰਚਣ ਤੇ ਪ੍ਰਥਮ ਪਠਾਇਓ
ਪਰ ਇੱਕ ਗੱਲ ਹੈ ਵੀ ਸਾਡੇ ਪਹੁੰਚਣ ਤੋਂ ਪਹਿਲਾਂ ਬਾਦਸ਼ਾਹ ਨੂੰ ਪਤਾ ਲੱਗ ਜੇ ਵੀ ਅਸੀਂ ਆ ਰਹੇ ਹਾਂ ਮਿਲਣ ਦੇ ਲਈ
ਦੁਰਗ ਗੋਲ ਕੁੰਡਾ ਬਡ ਜਾ ਲੜ ਤੁਨ ਰੰਗਾ ਬਸਿਓ
ਹੈਦਰਾਬਾਦ ਦੇ ਨਿਜ਼ਾਮ ਗੋਲ ਕੁੰਡਾ ਰਿਆਸਤ ਦੇ ਵਿਚ ਜਿਥੇ ਲੜ ਰਿਹਾ ਸੀ ਔਰੰਗਜ਼ੇਬ ਬਾਦਸ਼ਾਹ ਤਾਨਸੇਨ ਦੇ ਨਾਲ
ਨੌਵੇਂ ਪਾਤਸ਼ਾਹ ਕੇ ਸਾਥ
ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੇ ਨਾਲ
ਕਰੀ ਅਵਗਿਆ ਦਿੱਲੀ ਨਾਥ
ਜਦੋਂ ਤੋਂ 1675 ਦੇ ਵਿਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦੀ ਸ਼ਹੀਦੀ ਹੋਈ ਉਸ ਤੋਂ ਬਾਅਦ ਔਰੰਗ
ਤਬ ਕੋ ਨਹੀਂ ਬਸਨਪੁਰ ਪਾਇਓ
ਮੁੜ ਕੇ ਦਿੱਲੀ ਦੇ ਵਿਚ ਰਿਹਾ ਹੀ ਨਹੀਂ ਹੈ ਇੱਕ ਰਾਤ ਵੀ ਨਹੀਂ ਕੱਟੀ
ਇਸ ਮਹਿਮ ਤੇ ਦੱਖਣ ਧਾਇਓ
ਚਲਾ ਗਿਆ ਸੀ ਦੱਖਣ ਵੱਲ ਨੂੰ ਇਹ ਬਹਾਨਾ ਲਾ ਕੇ ਵੀ ਮੈਂ ਚੱਲਿਆ ਜੰਗ ਕਰਨ ਦੇ ਲਈ
ਅੱਠੀ ਬਿਲੰਦ ਮੂਲ ਚਵਗੱਤਾ
ਇਸ ਤਰ੍ਹਾਂ ਬੜੇ ਹੱਠ ਵਾਲਾ ਹੈ ਵਿਗੜਿਆ ਹੋਇਆ ਹੈ ਔਰੰਗਜ਼ੇਬ ਹੰਕਾਰੀ
ਸਾਨੂੰ ਦੁਖੀ ਮਾਂ ਕੁਪੱਤਾ
ਜਿਹਨੇ ਸਤਿਗੁਰਾਂ ਜੀ ਦੇ ਨਾਲ ਈਰਖਾ ਕੀਤੀ ਜਿਹਨੇ ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਸ਼ਹੀਦ ਕਰਵਾ ਦਿੱਤਾ
ਦਿੱਲੀ ਤੇ ਚੜ ਕਰ ਗਿਰਨਾਥ
ਇਹ ਉਧਰ ਗਿਆ ਹੋਇਆ ਸੀ ਉਸ ਤੋਂ ਬਾਅਦ ਹੁਣ ਜਿਹੜੇ ਪਹਾੜੀ ਰਾਜ ਗਏ ਨੇ ਇਹ ਦਿੱਲੀ ਤੋਂ ਚੱਲੇ
ਸਭਨੇ ਤਾਬੜ ਤੂਰਨ ਸਾਥ
ਬੜੀ ਛੇਤੀ ਦੇ ਨਾਲ ਚੱਲ ਪਏ
ਕਰੇ ਕੋਚ ਦਰ ਕੋਚ ਹਮੇਸ਼
ਹਰ ਰੋਜ ਚੱਲਦੇ ਰਹਿੰਦੇ ਨੇ ਸਵੇਰ ਤੋਂ ਲੈ ਕੇ ਸ਼ਾਮ ਤੱਕ
ਲੰਘੇ ਪੰਥ ਅਸ਼ੇਸ਼ ਵਿਸ਼ੇਸ਼
ਛੇਤੀ ਦੇ ਨਾਲ ਇਹਨਾਂ ਨੇ ਰਸਤਾ ਤੈਅ ਕੀਤਾ
ਪਹੁੰਚ ਤਾਂ ਡੇਰਾ ਨਿਜ ਕਾਲਾ
ਚਲੇ ਗਏ ਦੱਖਣ ਦੇ ਵਿੱਚ ਗੋਲ ਕੁੰਡੇ ਜਿੱਥੇ ਔਰੰਗਜ਼ੇਬ ਯੁੱਧ ਕਰ ਰਿਹਾ ਸੀ
ਮਿਲ ਉਮਰਾਮਨ ਕਹਿ ਵਾਲਾ
ਉੱਥੇ ਜਿਹੜੇ ਉਹਦੇ ਨਾਲ ਮੰਤਰੀ ਨੇ ਜਰਨੈਲ ਨੇ ਉਹਨਾਂ ਨੂੰ ਮਿਲੇ ਸਾਰਾ ਹਾਲ ਚਾਲ ਆਪਣਾ ਦੱਸਿਆ ਉਹਨਾਂ ਦਾ
ਰਿਸ਼ਵਤ ਦੇ ਤਨ ਵਸਤ ਅਛੇਰੇ
ਹੁਣ ਜਿਹੜੇ ਔਰੰਗਜ਼ੇਬ ਦੇ ਮੰਤਰੀ ਨੇ ਉਹ ਕਿਹੋ ਜਿਹੇ ਹੋਣਗੇ ਜਿਹੋ ਜਿਹਾ ਉਹ ਆਪ ਆ ਉਸ ਤਰ੍ਹਾਂ ਦੇ ਉਹਦੇ ਮੰਤਰੀ ਹੋਣਗੇ ਪੈਸਾ ਲੈ ਬਿਨਾਂ ਉਹ ਵੀ ਗੱਲ ਨਹੀਂ ਕਰਦੇ ਉਹ ਆਂਦੇ ਵੀ ਕਰਤੇ ਸਹੀ ਕੁਝ ਤਾਂ ਹੀ ਗੱਲ ਕਰਾਵਾਂਗੇ ਨਾ ਰਿਸ਼ਵਤਾਂ ਦੇ ਕੇ ਮੰਤਰੀਆਂ ਨੂੰ ਅਪਣਾਇਆ
ਆਏ ਪੁਕਾਰੋ ਸੋਧਿਓ ਮੇਰੇ
ਤਾਂ ਫਿਰ ਉਹਨਾਂ ਨੇ ਬਾਦਸ਼ਾਹ ਨੂੰ ਦੱਸਿਆ ਵੀ ਪਹਾੜੀ ਰਾਜੇ ਜਿਹੜੇ ਨੇ ਉਹ ਪੁਕਾਰ ਕਰਨ ਵਾਸਤੇ ਆਏ ਨੇ
ਬਹੁ ਉਮਰਾਮਨ ਸ਼ਾਹ ਸੁਨਾਏ ਸ੍ਰੀ ਗੋਬਿੰਦ ਸਿੰਘ ਤੋਵੇਂ ਉਠਾਏ
ਜਾ ਕੇ ਸਾਰੇ ਰਾਜਿਆਂ ਦਾ ਸੁਨੇਹਾ ਦਿੱਤਾ ਇਕੱਠੇ ਹੋ ਕੇ ਕਹਿਣ ਲੱਗੇ ਵੀ ਇਹ ਜਿਹੜਾ ਹਿੰਦੂਆਂ ਦਾ ਗੁਰੂ ਹੈ ਦਸਵਾਂ ਗੁਰੂ ਗੋਬਿੰਦ ਸਿੰਘ ਕਹਿੰਦੇ ਜਿਹਨੂੰ ਇਹਨੇ ਬੜੀ ਧੂਮ ਮਚਾਈ ਹੋਈ ਹੈ ਸਾਨੂੰ ਬੜਾ ਤੰਗ ਕੀਤਾ ਹੋਇਆ ਅਸੀਂ ਗੁਆਂਢ ਚ ਰਹਿੰਦੇ ਹਾਂ
ਰਾਜੇ ਬੜੇ ਖੇਦ ਕੋ ਪਾਏ
ਸਭ ਤੋਂ ਵੱਡਾ ਦੁੱਖ ਇਹਨਾਂ ਰਾਜਿਆਂ ਨੂੰ ਹੀ ਹੈ ਪਹਾੜੀਆਂ ਨੂੰ
ਕਰਨ ਪੁਕਾਰੋ ਦੇਲਿਆਂ ਲੱਗ ਆਏ
ਇਸੇ ਕਰਕੇ ਦੁਖੀ ਹੋਏ ਤੁਹਾਡੇ ਤੱਕ ਇੱਥੇ ਤੱਕ ਪਹੁੰਚੇ ਨੇ ਨਹੀਂ ਕੀ ਲੋੜ ਸੀ ਇਹਨਾਂ ਨੂੰ ਇੱਥੇ ਆਉਣ ਦੀ ਬਹੁਤ ਦੁਖੀ ਨੇ ਤਾਂ ਆਏ ਨੇ ਇੱਥੇ ਤੱਕ
ਸੁਣ ਕੇ ਸ਼ਾਹ ਬੁਲਾਵਨ ਕੀਨੋ
ਜਦੋਂ ਬਾਦਸ਼ਾਹ ਨੇ ਖਬਰ ਸੁਣੀ ਉਹਨੂੰ ਸਾਰਾ ਪਤਾ ਪਹਿਲਾਂ ਹੀ ਸੀ ਕਹਿੰਦਾ ਵੀ ਠੀਕ ਹੈ ਮਿਲਾਓ ਬੁਲਾਉਣਾ ਕਰੋ
ਏ ਨਿਕਟ ਭੇਟਾ ਗੱਲ ਦੀਨਾ
ਸਾਰੇ ਪਹਾੜੀ ਰਾਜੇ ਜਿਹੜੇ ਗਏ ਨੇ ਭੀਮ ਚੰਦ ਦੀ ਗਵਾਹੀ ਦੇ ਵਿੱਚ ਭੇਟਾ ਦੇ ਕੇ ਬਾਦਸ਼ਾਹ ਨੂੰ ਮਿਲੇ
ਆਂਡੇ ਹੱਥ ਜੋੜ ਕਰ ਰਹੇ
ਸਾਰੇ ਹੱਥ ਜੋੜ ਕੇ ਖੜੇ ਨੇ ਬਾਦਸ਼ਾਹ ਦੇ ਅੱਗੇ
ਪੂਜੇ ਸਭ ਬਿਰਤਾਂਤ ਤਬ ਕਹੇ
ਉਸ ਵਕਤ ਔਰੰਗਜ਼ੇਬ ਬਾਦਸ਼ਾਹ ਪੁੱਛਦਾ ਤੇ ਇਹ ਦੱਸਦੇ ਹਨ
ਦੇਸ਼ ਨਾ ਬਸਨ ਦੇਤ ਦਲ ਕੀਨੋ ਗੁਰੂ ਨਿਡਰ ਕਿਸ ਤਰਾਸ ਨਾ ਚੀਨੋ
ਕਹਿੰਦਾ ਜੀ ਅਸੀਂ ਆਪਣੇ ਦੇਸ਼ ਦੇ ਵਿੱਚ ਵਸ ਰਹੇ ਤਾਂ ਤੇ ਗੁਰੂ ਨੇ ਐਸਾ ਦਲ ਬਣਾਇਆ ਹੈ ਐਸਾ ਖਾਲਸਾ ਬਣਾਇਆ ਹੈ ਕਿ ਸਾਡਾ ਰਹਿਣਾ ਦੁਬਰ ਕਰਤਾ ਹੋ ਨਾ ਰਹੇ ਅਸੀਂ ਤਾਂ ਘਰ ਬਾਰ ਛੱਡੀ ਫਿਰਦਿਆਂ ਤੁਹਾਡੇ ਕੋਲ ਆ ਗਏ
ਗੁਰੂ ਨਿਡਰ ਕਿਸ ਤਰਾਸ ਨਾ ਚੀਨੋ
ਇਹ ਗੁਰੂ ਐਸਾ ਨਡਾਰਾ ਹੈ ਵੀ ਡਰਦਾ ਤਾਂ ਕਿਸੇ ਤੋਂ ਹੈ ਹੀ ਨਹੀਂ ਇਹ ਤਾਂ ਪਤਾ ਇਹਨੂੰ ਡਰ ਨਾਮ ਦੀ ਸ਼ੈ ਕੀ ਹੁੰਦੀ ਹੈ ਨਿਰਭਉ ਨਿਰਵੈਰ ਗੁਰੂ
ਸਦਾ ਜੰਗ ਕੇ ਸੰਗ ਸਨੇਹੋ
ਬਸ ਇੱਕੋ ਹੀ ਗੱਲ ਹੈ ਵੀ ਸਨੇਹ ਬਹੁਤ ਹੈ ਉਹਦਾ ਜੰਗਾਂ ਯੁੱਧਾਂ ਦੇ ਨਾਲ ਲੜਨ ਨੂੰ ਗੁਰੂ ਤਿਆਰ ਹੀ ਰਹਿੰਦਾ ਸਾਡੇ ਨਾਲ ਬੜਾ ਵੈਰ ਬੰਨਿਆ ਹੋਇਆ ਗੁਰੂ ਨੇ
ਸੁਣਨ ਰੰਗੇ ਬੂਜਿਓ ਫੇਰ ਕਿਉਂ ਤੁਮ ਸੰਗ ਗੁਰੂ ਕੋ ਬੈਰ
ਜਦੋਂ ਇਹ ਗੱਲ ਸਾਰੇ ਪਹਾੜੀ ਰਾਜਿਆਂ ਨੇ ਕਹੀ ਤਾਂ ਔਰੰਗਜ਼ੇਬ ਪੁੱਛਦਾ ਵੀ ਕਾਰਨ ਕੀ ਹੈ ਐਵੇਂ ਕਿਵੇਂ ਤੁਹਾਡੇ ਨਾਲ ਗੁਰੂ ਦਾ ਵੈਰ ਪੈ ਗਿਆ ਤਾਂ ਫਿਰ ਇਹ ਜਿਹੜੀ ਗੱਲ ਇਹਨਾਂ ਨੇ ਬਣਾਈ ਹੋਈ ਹੈ ਜਦੋਂ ਕਿਸੇ ਨੂੰ ਭੜਕਾਉਣਾ ਹੋਵੇ ਨਾ ਤੇ ਫਿਰ ਗੱਲ ਵਧਾ ਚੜਾ ਕੇ ਕਰਨੀ ਪੈਂਦੀ ਹੈ ਵਧਾ ਚੜਾ ਕੇ ਗੱਲਾਂ ਇਹਨੇ ਬਾਦਸ਼ਾਹ ਨੂੰ ਕਹੀਆਂ ਬਾਦਸ਼ਾਹ ਪਹਿਲਾਂ ਹੀ ਸਤਿਗੁਰਾਂ ਜੀ ਦਾ ਵਿਰੋਧੀ ਹੈ ਉਹ ਪ੍ਰਕਰਨ ਆਪਾਂ ਅਗਲੀ ਕਥਾ ਵਿੱਚ ਸਰਵਣ ਕਰਾਂਗੇ।